ਸ਼ਨੀਵਾਰ ਨੂੰ ਖਾਨਾਂ ਦੇ ਭੇੜ ਵਜਣਗੀਆਂ ਥਾਪੀਆਂ ਤੇ ਕਬੱਡੀ ਵੀ ਹੋਵੇਗੀ ਸਿਖਰ। ਟਿਕਟਾਂ $55, $75, $100 ਤੇ VVIP। ਕਿਸੇ ਕਿਸਮ ਦੀ ਜਾਣਕਾਰੀ ਲਈ 647-988-0034 ਜਾਂ ਫਿਰ 416-276-1337 ਤੇ ਸੰਪਰਕ ਕਰੋ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕੈਨੇਡਾ ਕਬੱਡੀ ਕੱਪ 2025।
You are listening to WTOR 770 AM, Youngstown, Toronto.
The biggest South Asian media group, Y Media.
Y Media. Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian
Pulse. Y Media Group proudly presents Radio Y. Tune in to Radio Y 24/7 on the Y Media app or call 647-910-5000 or visit SouthAsianDaily.com. For any inquiries, contact Y Media at 416-475-5000.
ਗ੍ਰਾਂਟ ਸੀ ਜਿਹੜੇ ਏਡ ਹੈ ਇਹ ਲੋਨ ਨਹੀਂ ਹੁੰਦੇ ਹੈਗੇ। ਅਸੀਂ ਦੱਸਣਾ ਚਾਹੂੰਗਾ ਕਿ ਜਿਹੜਾ ਕਿ ਜਿਹੜਾ ਸਰਕਾਰ ਨੂੰ ਪੇ ਕਰਨਾ ਪਵੇ ਜੀ, ਉਹਨਾਂ ਨੂੰ ਉਹ ਲੋਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਪੇਮੈਂਟ ਕਰਨੀ ਪਵੇ। ਪਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀ ਕਿ ਸਟੇਟ ਗੌਰਮੈਂਟ ਨੂੰ ਸੈਂਟਰ ਸਰਕਾਰ ਕੋਈ ਵੀ ਸਪੈਸੀਫਿਕ ਪ੍ਰੋਜੈਕਟ ਉੱਤੇ ਦਿੰਦੀ ਹੈਗੀ ਹੈ।
ਅਰਵਿੰਦ ਜੀ, ਜੇਕਰ ਗੱਲ ਕਰਦੇ ਆ ਮਾਲੀਆ ਘਾਟੇ ਦੀ, ਤਾਂ ਮਾਲੀਆ ਘਾਟੇ ਘਾਟਾ ਜਿਹੜਾ ਉਹ ਲਗਾਤਾਰ ਪੰਜਾਬ ਸਰਕਾਰ ਦਾ ਵਧਦਾ ਜਾ ਰਿਹਾ ਤੇ ਇਹ ਘਾਟੇ ਦੇ ਡਿਫਰੈਂਸ ਨੂੰ ਭਰਨ ਦੇ ਲਈ ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਮਾਲੀਆ ਘਾਟਾ ਗ੍ਰਾਂਟ ਜਿਹੜੀ ਆ ਉਹ ਕੇਂਦਰ ਸਰਕਾਰ ਦਿੰਦੀ ਹੈ, ਇਸ ਨੂੰ ਡੀਵੈਲਿਊਏਸ਼ਨ ਵੀ ਜਿਹੜਾ ਹੈਗਾ ਉਹ ਕਿਹਾ ਜਾਂਦਾ। ਤਾਂ ਇਹ ਮੇਨਲੀ ਮਕਸਦ ਇਹੀ ਹੁੰਦਾ ਕਿ ਜੋ ਘਾਟਾ ਲਗਾਤਾਰ ਪੈ ਰਿਹਾ ਉਸ ਦੀ ਭਰਪਾਈ ਹੋ ਸਕੇ, ਤਾਂ ਕੰਮਕਾਜ ਜਿਹੜਾ ਰਾਜ ਦਾ ਉਹ ਸਹੀ ਢੰਗ ਦੇ ਨਾਲ ਚੱਲ ਸਕੇ। ਜੇਕਰ ਪਿਛਲੇ ਸਾਲ ਦੇ ਇਸੀ ਸਮੇਂ ਦੀ ਗੱਲ ਕਰਦੇ ਆ ਤੇ ਇਸ ਸਾਲ ਦੇ ਇਸੀ ਸਮੇਂ ਦੀ ਗੱਲ ਕਰਦੇ ਆ, ਮਤਲਬ ਕਿ ਮਿਆਦ ਦੀ ਗੱਲ ਕਰਦੇ ਆ, ਤਾਂ ਬਿਲਕੁਲ ਡਿਫਰੈਂਸ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਮਤਲਬ ਦੇਖਣ ਨੂੰ ਮਿਲ ਰਿਹਾ। ਘੱਟੋ ਘੱਟ ਅੱਧੇ ਨਾਲ ਜ਼ਿਆਦਾ ਜਿਹੜਾ ਉਹ ਡਿਫਰੈਂਸ ਦੇਖਣ ਨੂੰ ਮਿਲ ਰਿਹਾ। ਆਂਕੜੇ ਦੇ ਹਿਸਾਬ ਦੇ ਨਾਲ ਜੇਕਰ ਪਿਛਲੇ ਸਾਲ 14,471.99 crore ਰੁਪਏ ਜਿਹੜੇ ਸਨ ਪੰਜਾਬ ਸਰਕਾਰ ਨੂੰ ਮਿਲੇ ਸਨ, ਤਾਂ ਇਸ ਵਾਰ ਉਹ ਰਕਮ ਜਿਹੜੀ ਆ ਉਹ 793.74 crore ਰੁਪਏ ਜਿਹੜੀ ਆ ਉਹ ਰਕਮ ਜਿਹੜੀ ਆ ਆਪਾਂ ਨੂੰ ਵੇਖਣ ਨੂੰ ਜਿਹੜੀ ਆ ਮਿਲੀ ਹੈ। ਤਾਂ ਕਿਤੇ ਨਾ ਕਿਤੇ 678.25 crore ਰੁਪਏ ਇਸ ਗਿਰਾਵਟ ਨੇ ਰਾਜ ਸਰਕਾਰ ਦੀਆਂ ਕੁੱਲ ਮਾਲੀਆਂ ਪ੍ਰਾਪਤੀਆਂ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕੀਤਾ। 2024-25 ਦੀ ਜੇਕਰ ਆਪਾਂ ਗੱਲ ਕਰਦੇ ਤਾਂ ਪਹਿਲੀ ਤਿਮਾਹੀ ਨਾਲੋਂ ਵੱਧ ਹੋਣ ਦੇ ਬਾਵਜੂਦ ਟੀਚੇ ਪ੍ਰਾਪਤੀਆਂ ਨਾਲੋਂ ਘੱਟ ਹੋਏ ਨੇ। ਅਪ੍ਰੈਲ ਜੂਨ 2025 ਦੇ ਵਿਚਕਾਰ ਰਾਜ ਦੀਆਂ ਮਾਲੀਆ ਪ੍ਰਾਪਤੀਆਂ ਜੋ ਕਿ ਰਾਜ ਨੇ ਟੈਕਸ ਦੇ ਰੂਪ ਦੇ ਵਿੱਚ ਪ੍ਰਾਪਤ ਕੀਤਾ ਉਹ 22,938.23 crore ਰੁਪਏ ਜਿਹੜਾ ਹੈਗਾ ਉਹ ਟੋਟਲ ਜਿਹੜਾ ਉਸਦੇ ਵੱਲੋਂ ਆਮਦਨ ਜਿਹੜੀ ਆ ਉਹ ਇਕੱਠੀ ਕੀਤੀ ਹੈਗੀ ਆ। ਤੇ ਜੇਕਰ ਦੂਜੇ ਪਾਸੇ ਗੱਲ ਤਾਂ ਪੂਰੇ ਵਿੱਤੀ ਸਾਲ ਦਾ ਜਿਹੜਾ ਉਹਨਾਂ ਨੇ ਟੀਚਾ ਰੱਖਿਆ ਹੈਗਾ ਸੀ ਉਹ ਹੈਗਾ ਸੀ 1,11,740.32 crore ਰੁਪਏ ਦਾ ਜਿਹੜਾ ਟੀਚਾ ਰੱਖਿਆ ਸੀ ਕਿ ਅਸੀਂ ਜਿਹੜੀ ਆ ਕੁੱਲ ਇਸ ਮਾਲੀਏ ਤੱਕ ਪਹੁੰਚ ਜਾਵਾਂਗੇ। ਹਮੇਸ਼ਾ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਪਹਿਲੀ ਤਿਮਾਹੀ ਹੁੰਦੀ ਹੈ ਤਾਂ ਉਹ ਟੀਚਾ ਜਿਹੜਾ ਹੁੰਦਾ ਵੱਧ ਤੋਂ ਵੱਧ ਜਿਹੜੀ ਆਮਦਨ ਇਕੱਠੀ ਕਰਨ ਦਾ ਹੁੰਦਾ, ਲੇਕਿਨ ਇਸ ਵਾਰ ਦੀ ਅਗਰ ਗੱਲ ਕਰੀਏ ਤਾਂ ਉਹ ਸਿਰਫ 20.04% ਹੀ ਜਿਹੜਾ ਉਹ ਦਰਜ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਲਈ ਜਿਹੜਾ ਹੈਗਾ ਮਾਲੀਆ ਘਾਟਾ ਜਿਹੜਾ ਉਹ ਲਗਾਤਾਰ ਵਧਿਆ, ਤੋਂ ਉਲਟਾ ਕੇਂਦਰ ਦੇ ਵੱਲੋਂ ਵੀ ਜਿਹੜਾ ਇਸ ਦੀ ਭਰਪਾਈ ਕੀਤੀ ਜਾਂਦੀ ਸੀ ਉੱਥੇ ਵੀ ਜਿਹੜੀ ਪੇਮੈਂਟ ਜਿਹੜੀ ਆ ਉਹ ਘੱਟ ਮਿਲ ਰਹੀ ਹੈ। ਇੱਕ ਜੇਕਰ ਗੱਲ ਕਰੀਏ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਰਾਜ ਨੂੰ ਪ੍ਰਾਪਤ ਹੋਈ ਹੈ ਮਾਲੀਆ ਘਾਟੀਆਂ ਬਾਰੇ, ਤਾਂ ਕਮਿਸ਼ਨ ਨੇ 2021 ਤੋਂ ਲੈ ਕੇ 2026 ਤੋਂ ਪੰਜਾਬ ਨੂੰ ਕੁੱਲ 25,938 crore ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਦਿੱਤੀ ਹੈ, ਜਦੋਂ ਕਿ ਪੰਜਾਬ ਨੂੰ ਪਹਿਲੇ 2 ਸਾਲਾਂ ਦੇ ਵਿੱਚ ਸਭ ਤੋਂ ਵੱਧ ਗ੍ਰਾਂਟਾਂ 2021-22 ਦੇ ਵਿੱਚ 10,081 crore ਅਤੇ 2022-23 ਦੇ ਵਿੱਚ 8,274 crore ਰੁਪਏ ਜਿਹੜੀ ਸੀ ਉਹ ਪ੍ਰਾਪਤ ਹੋਈ ਸੀ। ਉਸ ਤੋਂ ਬਾਅਦ 2023-24 ਦੀ ਜੇਕਰ ਗੱਲ ਕਰੀਏ ਤਾਂ 5,618 crore ਰੁਪਏ ਅਤੇ 2024 25 ਦੇ ਵਿਚ ਸੂਬੇ ਨੂੰ 1995 ਕਰੋੜ ਰੁਪਏ ਜਿਹੜੇ ਨੇ ਉਹ ਪ੍ਰਾਪਤ ਹੋਏ ਸਨ। ਇਸ ਸਾਲ ਕੋਈ ਵੀ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੋਈ ਹੈ। ਤਾਂ ਪਹਿਲੀ ਤਿਮਾਹੀ ਵਿਚ ਇਕੱਠਾ ਕੀਤਾ ਗਿਆ ਟੈਕਸ ਮਾਲੀਆ ਤੇ ਗੈਰ ਟੈਕਸ ਮਾਲੀਆ ਜਿਹੜਾ ਹੈਗਾ ਭਾਵੇਂ ਪਿਛਲੇ ਸਾਲ ਨਾਲੋਂ ਵੱਧ ਹੈ, ਫਿਰ ਵੀ ਟੀਚੇ ਵਾਲੇ ਮਾਲੀਅਤ ਦੇ 25% ਤੋਂ ਵੀ ਘੱਟ ਹੈ। ਟੈਕਸ ਮਾਲੀਆ 19,610.18 ਕਰੋੜ ਰੁਪਏ ਇਸ ਸਾਲ ਦੇ ਟੀਚੇ ਦਾ 22.5% ਹੈ ਅਤੇ ਗੈਰ ਟੈਕਸ ਜਿਹੜਾ ਹੈਗਾ 1994.31 ਕਰੋੜ ਰੁਪਏ ਜੋ ਕਿ ਟੀਚੇ ਦਾ 16.33% ਦਰਜ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਜਿੱਥੇ ਸਰਕਾਰ ਨੂੰ ਜਿਹੜੀ ਆਮਦਨ ਜਿਹੜੀ ਹੈਗੀ ਆ ਭਾਵੇਂ ਕਿ ਵੱਧ ਜ਼ਰੂਰ ਆਈ ਹੈ ਪਰ ਉਹ ਟੀਚਾ ਜੋ ਉਹਨੇ ਨਿਰਧਾਰਿਤ ਕੀਤਾ ਸੀ ਉੱਥੇ ਤੱਕ ਉਹ ਵੀ ਪੂਰਾ ਨਹੀਂ ਹੋ ਪਾ ਰਿਹਾ। ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਜੋ ਇੱਕ ਰਾਹਤ ਜਿਹੜੀ ਹੁੰਦੀ ਹੈ ਕੇਂਦਰ ਸਰਕਾਰ ਤੋਂ ਹਰ ਰਾਜ ਨੂੰ ਮਿਲਦੀ ਹੈ, ਤਾਂ ਸ਼ਾਇਦ ਹੋ ਸਕਦਾ ਹੈ ਕਿ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ ਤਾਂ ਉਸਦਾ ਖਮਿਆਜ਼ਾ ਜਿਹੜਾ ਉਹ ਪਾਰਟੀ ਨੂੰ ਵੀ ਮਿਲਦਾ, ਮਤਲਬ ਕਿ ਸਰਕਾਰ ਨੂੰ ਮਿਲਦਾ ਨਜ਼ਰ ਆ ਰਿਹਾ, ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਬੋਲਦੀ ਵੀ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਹਮੇਸ਼ਾ ਹੀ ਜੋ ਗ੍ਰਾਂਟਸ ਵੀ ਮਿਲਦੀਆਂ ਸਨ ਉਹ ਤਕਰੀਬਨ ਜਿਹੜੀਆਂ ਨੇ ਪੰਜਾਬ ਨੂੰ ਕੇਂਦਰ ਨਹੀਂ ਦਿੰਦਾ, ਕਿਉਂਕਿ ਕੇਂਦਰ ਦਾ ਆਰੋਪ ਹੈ ਕਿ ਜੋ ਗ੍ਰਾਂਟ ਦਿੱਤੀਆਂ ਜਾਂਦੀਆਂ ਨੇ ਉਸਦਾ ਗਲਤ ਇਸਤੇਮਾਲ ਕੀਤਾ ਜਾਂਦਾ, ਨਾਮ ਚੇਂਜ ਕਰ ਦਿੱਤੇ ਜਾਂਦੇ ਨੇ ਤੇ ਆਪਣਾ ਹੀ ਪ੍ਰਚਾਰ ਦੇ ਵਿੱਚ ਜਿਹੜਾ ਉਹ ਲਗਾਇਆ ਜਾਂਦਾ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੇ ਬੀਜੇਪੀ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਕਿਸੇ ਵੀ ਤਰ੍ਹਾਂ ਆਮ ਆਦਮੀ ਪਾਰਟੀ ਉਹ ਉਭਰ ਕੇ ਆਵੇ, ਆਮ ਆਦਮੀ ਪਾਰਟੀ ਲੋਕਾਂ ਦੇ ਲਈ ਜਿਹੜੀ ਆ ਉਹ ਕੰਮ ਕਰੇ। ਜੀ
ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਤੇ ਗ੍ਰਾਂਟਸ ਦੀ ਜਿਹੜੀ ਹੈਗੀ ਹੈ ਕਮੀ ਹੁਣ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈਗੀ ਹੈ। ਪੰਜਾਬ ਸਰਕਾਰ ਦੀ ਜਿਹੜੀ ਪ੍ਰਾਪਤੀ ਸੀ ਲਗਭਗ 1400 ਕਰੋੜ ਪਿਛਲੇ ਸਾਲ ਮਿਲਿਆ ਸੀ, ਲੇਕਿਨ ਐਤਕੀ ਲਗਭਗ 700 ਕਰੋੜ ਹੀ ਜਿਹੜਾ ਰਿਸੀਵ ਹੋਇਆ ਹੈਗਾ। ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ, ਖਾਸ ਕਿ ਬਖਤ ਸਾਹਿਬ 82% ਜਿਹੜੇ ਪੰਜਾਬ ਦੇ ਪ੍ਰਿਜ਼ਨਰ ਹੈਗੇ ਆ ਉਹ ਅੰਡਰ ਟ੍ਰਾਇਲ ਹੈਗੇ ਆ। ਖਾਸ ਕਿ ਇਹ ਜਿਹੜਾ ਮੇਨ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜੀਆਂ ਪ੍ਰੋਸੀਡਿੰਗਸ ਹੈਗੀਆਂ ਕੋਰਟ ਦੀਆਂ ਪ੍ਰੋਸੀਡਿੰਗਸ ਹੈ ਉਹਦੇ ਵਿੱਚ ਡਿਲੇ ਹੋ ਰਿਹਾ ਹੈਗਾ। ਖਾਸ ਕਿ ਪੁਲਿਸ ਨੂੰ ਸ਼ੋਕ ਜਿਹੜੇ ਪੁਲਿਸ ਅਫਸਰ ਫੜਦੇ ਆ, ਪੁਲਿਸ ਅਫਸਰਾਂ ਵੱਲੋਂ ਜਿਹੜਾ ਸਮਨ ਕੀਤਾ ਜਾਂਦਾ ਉਹਨਾਂ ਦੀ ਨੋ ਸ਼ੋ ਕਰਕੇ ਕੋਰਟ ਦੇ ਵਿੱਚ ਜਿਹੜੀਆਂ ਖਾਸ ਕਿ ਬਹੁਤ ਛੋਟੇ ਛੋਟੇ ਕੇਸ ਦੇ ਵਿੱਚ ਇਹਦੇ ਕਰਕੇ ਕਾਫੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਤਰ੍ਹਾਂ ਦੀ ਲੀਗਲ ਜਿਹੜੀ ਹੈਗੀ ਕੰਪਲੈਕਸਿਟੀ ਦੇ ਵਿੱਚ ਕਈ ਜਿਹੜੇ ਪ੍ਰਿਜ਼ਨਰਸ ਹੈਗੇ ਆ ਜਿਨ੍ਹਾਂ ਨੂੰ ਜੇਲਾਂ ਦੇ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੀਆਂ ਬੇਲਸ ਨਹੀਂ ਹੁੰਦੀਆਂ ਹੈਗੀਆਂ। ਇਹਦੇ ਕਰਕੇ ਜੇਲਾਂ ਦੀਆਂ ਜਿਹੜੀਆਂ ਜੇਲਾਂ ਦੇ ਵਿੱਚ ਜਿਹੜੀਆਂ ਓਕੂਪੈਂਸੀ ਹੈ ਉਹ ਹਮੇਸ਼ਾ ਹੀ ਫਿਲਡ ਰਹਿੰਦੀਆਂ ਹੈਗੀਆਂ। 82% ਜਿਹੜੇ ਖਾਸ ਕਿ ਪੰਜਾਬ ਦੇ ਵਿੱਚ ਜਿਹੜੇ ਕੈਦੀ ਹੈਗੇ ਆ ਉਹ ਅੰਡਰ ਟ੍ਰਾਇਲ ਹੈਗੇ ਆ। ਖਾਸ ਕਿ ਇਹਦੇ ਵਿੱਚੋਂ 30,000 ਜਿਹੜੇ ਪ੍ਰਿਜ਼ਨਰਸ ਹੈਗੇ ਆ ਉਹ ਖਾਸ ਕਿ ਕਾਫੀ ਸਾਲਾਂ ਤੋਂ ਚੱਲ ਰਹੇ ਆ ਵਿਦਆਊਟ ਐਨੀ ਕੋਰਟ ਪ੍ਰੋਸੀਡਿੰਗਸ, ਇਹ ਦੱਸਿਆ ਜਾ ਰਿਹਾ ਹੈਗਾ। ਬਸ ਸਾਹਿਬ ਇਹਦੇ ਬਾਰੇ ਜਾਣਕਾਰੀ ਦਿਓ ਕਿਆ ਕੁਛ ਹੈ ਤੇ ਇਹਦੇ ਕਾਰਨ ਕੀ ਹੈਗੇ ਆ। ਜੀ ਬਸ ਸਾਹਿਬ
ਬਿਲਕੁਲ ਅਰਵਿੰਦ ਜੀ, ਜੇਕਰ ਆਪਾਂ ਗੱਲ ਕਰੀਏ ਕਿ ਅਦਾਲਤਾਂ ਦੇ ਕੰਮਕਾਜ ਨੂੰ ਲੈ ਕੇ ਪਹਿਲਾਂ ਵੀ ਬੜੀ ਵਾਰੀ ਜਿਹੜਾ ਇਸਦੇ ਉੱਤੇ ਗੱਲ ਕੀਤੀ ਗਈ ਹੈ ਕਿ ਜਿਹੜਾ ਅਦਾਲਤਾਂ ਦਾ ਜਿਹੜਾ ਕੰਮਕਾਜ ਹੈਗਾ ਉਹ ਬੜਾ ਢਿੱਲਾ ਰਹਿੰਦਾ, ਢਿੱਲਾ ਇਨ ਦਾ ਸੈਂਸ ਕਿ ਕੇਸ ਜਿਹੜੇ ਨੇ ਬਹੁਤ ਜ਼ਿਆਦਾ ਨੇ, ਜੱਜ ਇੰਨੇ ਨਹੀਂ ਨੇ ਕਿ ਉਹ ਸੁਣਵਾਈ ਕਰ ਪਾਉਣ। ਪਰ ਜਿਵੇਂ ਅੱਜ ਇੱਕ ਖਬਰ ਆਪਾਂ ਜਿਹਦੇ ਉੱਤੇ ਚਰਚਾ ਕਰ ਰਹੇ ਹਾਂ ਉਹ ਕਰ ਰਹੇ ਹਾਂ ਆਪਾਂ ਪੰਜਾਬ ਦੀਆਂ ਜੇਲ੍ਹਾਂ ਦੇ ਉੱਤੇ, ਪੰਜਾਬ ਦੀਆਂ ਜੇਲ੍ਹਾਂ ਦੀ ਸਥਿਤੀ ਕੀ ਹੈ ਅੱਜ। ਜੇਕਰ ਇੱਕ ਡਾਟੇ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕੁੱਲ ਕੈਦੀ ਜਿਹੜੇ ਨੇ, ਜੋ ਜਾਣਕਾਰੀ ਹੈ ਕਿ 36,846 ਜਿਹੜੇ ਨੇ ਟੋਟਲ ਕੈਦੀ ਜਿਹੜੇ ਨੇ, ਜਿਨ੍ਹਾਂ ਦੇ ਵਿੱਚੋਂ ਸਿਰਫ 6,457 ਕੈਦੀ ਜਿਹੜੇ ਨੇ ਦੋਸ਼ੀ ਨੇ, ਮਤਲਬ ਕਿ ਜਿਨ੍ਹਾਂ ਨੂੰ ਸਜਾਵਾਂ ਜਿਹੜੀਆਂ ਨੇ ਉਹ ਮਿਲੀਆਂ ਹੋਈਆਂ ਨੇ, ਤੇ 30,000 ਤੋਂ ਵੱਧ ਕੈਦੀ ਅਜਿਹੇ ਨੇ ਜਿਹੜੇ ਕਿ ਟ੍ਰਾਇਲ ਫੇਸ ਕਰ ਰਹੇ ਨੇ, ਮਤਲਬ ਕਿ ਅਜੇ ਉਹਨਾਂ ਨੂੰ ਸਜ਼ਾ ਨਹੀਂ ਹੋਈ, ਉਹਨਾਂ ਦਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਪਤਾ ਨੀ ਕਦੋਂ ਸਜ਼ਾ ਹੋਣੀ ਹੈ ਤੇ ਕਦੋਂ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਸ਼ੁਰੂ ਹੋਣੀ ਹੈ। ਤੇ ਬਹੁਤ ਸਾਰੇ ਤਾਂ ਕੇਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਜਿਨ੍ਹਾਂ ਨੂੰ ਬਾਅਦ ਦੇ ਵਿੱਚੋਂ ਬਰੀ ਕਰ ਦਿੱਤਾ ਜਾਂਦਾ, ਪਰ ਲੇਕਿਨ ਉਹ ਇੱਕ ਲੰਬਾ ਸਮਾਂ ਜਿਹੜਾ ਹੈ ਆਪਣੀ ਜੀਵਨ ਦਾ ਉਹ ਜੇਲ੍ਹ ਦੇ ਵਿੱਚ ਜਿਹੜਾ ਉਹ ਘੱਟ ਆਉਂਦੇ ਨੇ। ਬਹੁਤ ਸਾਰੇ ਸਵਾਲ ਪਹਿਲਾਂ ਵੀ ਖੜੇ ਹੋਏ ਸਨ ਕਿ ਜਦੋਂ ਵੀ ਟ੍ਰਾਇਲ ਚੱਲਦੇ ਨੇ ਜਾਂ ਟ੍ਰਾਇਲ ਦੇ ਦੌਰਾਨ ਜਿਹੜੇ ਬਹੁਤ ਸਾਰੇ ਕੇਸ ਅਜਿਹੇ ਆਪਾਂ ਨੂੰ ਦੇਖਣੇ ਚਾਹੀਦੇ ਨੇ ਜਿਨ੍ਹਾਂ ਨੂੰ ਜਮਾਨਤ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਉੱਤੇ ਵੀ ਕਈ ਸਵਾਲ ਜਿਹੜੇ ਨੇ ਪਹਿਲਾਂ ਖੜੇ ਹੁੰਦੇ ਰਹੇ ਨੇ ਕਿ ਲੰਬਾ ਲੰਬਾ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਵਿਅਕਤੀ ਨੂੰ ਜਿਹੜੀ ਆ ਉਹ ਬਰੀ ਕਰ ਦਿੱਤਾ ਜਾਂਦਾ ਤੇ ਉਹ ਜਦਕਿ ਉਹਦੀ ਕੋਈ ਗਲਤੀ ਵੀ ਨਹੀਂ ਹੁੰਦੀ ਤਾਂ ਉਹਦੀ ਸੁਣਵਾਈ ਛੇਤੀ ਕਿਵੇਂ ਹੋ ਸਕਦੀ ਹੈ। ਤਾਂ ਇੱਕ ਉਦਾਹਰਨ ਤੌਰ ਤੇ ਜੋ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਖਾਸ ਕਰਕੇ ਜਿਹੜੇ ਨਸ਼ੇ ਦੇ ਕੇਸ ਨੇ, ਜਿਹੜੇ ਨਸ਼ੇ ਦੇ ਕੇਸ ਨੇ ਉਹਨਾਂ ਦੇ ਵਿੱਚ ਗਵਾਹ ਜਾਂ ਤਾਂ ਪ੍ਰੋਸੀਡਿੰਗ ਦੇ ਵਿੱਚ ਪਹੁੰਚਦੇ ਨਹੀਂ, ਮਤਲਬ ਕਿ ਜਦੋਂ ਕੋਰਟ ਦੇ ਵਿੱਚ ਪ੍ਰੋਸੀਡਿੰਗ ਹੁੰਦੀ ਹੈ ਗਵਾਹ ਨਹੀਂ ਪਹੁੰਚਦਾ, ਜਾਂ ਫਿਰ ਜਿਹੜੇ ਵੀ ਉਸ ਸਮੇਂ ਜਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਜਾਂਦਾ ਆਫਿਸਰ ਦੇ ਵੱਲੋਂ, ਪੁਲਿਸ ਆਫਿਸਰ ਦੇ ਵੱਲੋਂ, ਉਹ ਨਹੀਂ ਪਹੁੰਚ ਪਾਉਂਦੇ ਉਸ ਸੁਣਵਾਈ ਦੇ ਦਰਮਿਆਨ, ਤਾਂ ਡੇਟ ਜਿਹੜੀ ਆ ਉਹ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਜਿਹੜੀ ਉਹ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਕੀ ਹੁੰਦਾ ਕਿ ਸਮਾਂ ਜਿਹੜਾ ਹੈਗਾ ਉਹ ਲਗਾਤਾਰ ਵਧਦਾ ਜਾਂਦਾ ਇੱਕ ਕੇਸ ਦੇ ਫੈਸਲੇ ਤੱਕ ਪਹੁੰਚਣ ਨੂੰ ਲੈ ਕੇ, ਤਾਂ ਜਿਸ ਦੇ ਉੱਤੇ ਹੁਣ ਕਈ ਵਾਰੀ ਕੋਰਟ ਵੀ ਜਿਹੜੀ ਆ ਹੁਣ ਇਹ ਸੰਗਿਆਨ ਲੈਂਦੀ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਕੇਸ ਦੇ ਵਿੱਚ ਲੋੜ ਨਾਲੋਂ ਵਾਧੂ ਡਿਲੇ ਮਤਲਬ ਕਿ ਡਿਲੇ ਹੁੰਦਾ, ਮਤਲਬ ਕਿ ਚਾਹੇ ਉਹ ਗਵਾਹ ਨਾ ਪਹੁੰਚ ਪਾਵੇ ਜਾਂ ਫਿਰ ਪੁਲਿਸ ਵਾਲੇ ਜਿਹੜੇ ਨੇ ਉਹ ਕੇਸ ਨੂੰ ਪੂਰੀ ਤਰ੍ਹਾਂ ਡਿਫੈਂਡ ਨਾ ਕਰ ਪਾਉਣ, ਤਾਂ ਦੂਜੇ ਵਿਅਕਤੀ ਨੂੰ ਜੋ ਉਸ ਸਮੇਂ ਜੇਲ੍ਹ ਕੱਟ ਰਿਹਾ ਹੋਵੇਗਾ ਉਸਨੂੰ ਪੂਰੀ ਛੂਟ ਹੋਵੇਗੀ ਕਿ ਉਹ ਜਮਾਨਤ ਜਿਹੜੀ ਆ ਉਹ ਆਪਣੀ ਹਾਸਲ ਕਰ ਸਕਦਾ। ਇਹੀ ਕਾਰਨ ਹੈ ਕਿ ਦੱਸਿਆ ਜਾ ਰਿਹਾ ਕਿ 82% ਜਿਹੜੇ ਜੇਲ੍ਹਾਂ ਚ ਬੰਦ ਨੇ ਉਹ ਕੈਦੀ ਨੇ ਜਿਹੜੇ ਵਿਚਾਰ ਅਧੀਨ ਨੇ। ਤੇ ਇੱਕ ਔਰਤਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਜਿਹਨਾਂ ਦੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਬਣਦਾ, ਪਰ 1520 ਵਿਚਾਰ ਅਧੀਨ ਔਰਤਾਂ ਲੰਬੇ ਸਮੇਂ ਤੋਂ ਕਾਨੂੰਨੀ ਉਲਝਣਾਂ ਨੂੰ ਦਰਸਾਉਂਦੀਆਂ ਨੇ। ਲੁਧਿਆਣਾ ਤੇ ਬਠਿੰਡਾ ਵਰਗੀਆਂ ਸਿਰਫ ਔਰਤਾਂ ਵਾਲੀਆਂ ਜੇਲ੍ਹਾਂ ਦੇ ਵਿੱਚ ਮਹਿਲਾ ਕੈਦੀ ਹੀ ਹਨ। ਲੁਧਿਆਣਾ ਮਹਿਲਾ ਜੇਲ੍ਹ ਦੇ ਵਿੱਚ 226 ਵਿਚਾਰ ਅਧੀਨ ਕੈਦੀ ਨੇ ਅਤੇ ਦੂਜੀ ਜੇਲ੍ਹ ਦੇ ਵਿੱਚ 69 ਜਿਹੜੇ ਨੇ ਉਹ ਦੋਸ਼ੀ ਨੇ, ਮਤਲਬ 69 ਲੁਧਿਆਣੇ ਦੇ ਵਿੱਚ ਦੋਸ਼ੀ ਮਹਿਲਾ ਜਿਹੜੀਆਂ ਨੇ ਉੱਥੇ ਆਪਣਾ ਸਜ਼ਾ ਕੱਟ ਰਹੀਆਂ ਨੇ। ਇਹੀ ਕਾਰਨ ਹੈ ਕਿ ਲਗਾਤਾਰ ਮੁਕੱਦਮਿਆਂ ਦੇ ਵਿੱਚ ਦੇਰੀ ਜਿਹੜੀ ਹੈ ਉਹ ਕਾਰਨ ਬਣਦੀ ਹੈ। ਤੇ ਦੇਰੀ ਹੁੰਦੀ ਕਿਉਂ ਹੈ? ਜਾਂ ਤਾਂ ਗਵਾਹ ਨਹੀਂ ਪਹੁੰਚਦਾ, ਜਾਂ ਫਿਰ ਜਿਹੜੇ ਜਿਸ ਵਿਅਕਤੀ ਦੇ ਵੱਲੋਂ ਜਿਹੜਾ ਅਫਸਰ ਹੁੰਦਾ ਮੌਕੇ ਦਾ, ਜਿਸ ਦੇ ਵੱਲੋਂ ਪਰਚਾ ਦਰਜ ਕੀਤਾ ਜਾਂਦਾ, ਉਹਨੂੰ ਉਸ ਸਮੇਂ ਆਪਣੇ ਬਿਆਨ ਜਿਹੜੇ ਦਰਜ ਕਰਾਉਣੇ ਹੁੰਦੇ ਨੇ ਉਹ ਪ੍ਰੋਸੀਡਿੰਗ ਦੇ ਵਿੱਚ ਸ਼ਾਮਲ ਹੋਣਾ ਹੁੰਦਾ। ਜਦੋਂ ਉਹ ਨਹੀਂ ਪਹੁੰਚਦਾ ਤਾਂ ਕੋਰਟ ਜਿਹੜੀ ਆ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਆ ਉਹ ਡੇਟ ਦਿੰਦੀ ਹੈ, ਜਿਸ ਕਾਰਨ ਇਹ ਪੂਰਾ ਦੇਖਣ ਨੂੰ ਮਿਲ ਰਿਹਾ ਕਿ ਇੰਨੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇੱਕ ਵੱਡਾ ਹਿੱਸਾ, ਮਤਲਬ 82% ਹਿੱਸਾ ਜਿਹੜਾ ਹੈਗਾ ਵਿਚਾਰ ਅਧੀਨ ਕੈਦੀਆਂ ਦਾ। ਤਾਂ ਹੁਣ ਇਸ ਦੇ ਉੱਤੇ ਵੀ ਹੁਣ ਜਿਹੜੇ ਸਵਾਲ ਇਹ ਖੜੇ ਹੋਣੇ ਸ਼ੁਰੂ ਹੋਏ ਨੇ ਕਿ ਬਹੁਤ ਸਾਰੇ ਕੇਸ ਜਿਹੜੇ ਜਿਹਨਾਂ ਦੀ ਸਜ਼ਾ ਘੱਟ ਹੁੰਦੀ ਹੈ ਉਹਨਾਂ ਦੇ ਵਿੱਚ ਜਦੋਂ ਕੋਈ ਡਿਲੇ ਹੁੰਦਾ ਤਾਂ ਉਹਨੂੰ ਜਿਹੜਾ ਉੱਥੋਂ ਰਾਹਤ ਜਿਹੜੀ ਆ ਹੁਣ ਮਿਲ ਸਕਦੀ ਹੈ। ਇਸ ਤਰ੍ਹਾਂ ਦਾ ਵੀ ਜਿਹੜਾ ਹੈਗਾ ਸ਼ਾਇਦ
ਬਿਲਕੁਲ ਅਪਡੇਟਸ ਦਾ ਸਿਲਸਿਲਾ ਇੱਥੇ ਕੰਟੀਨਿਊ ਕਰਾਂਗੇ। ਜੀ ਅਰਵਿੰਦ ਜੀ
ਜੀ, ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਬਖਸ਼ੀ ਦਾ ਖਾਨ ਜੀ ਬਤਸਾਬ, ਹਾਂਜੀ
ਸਰ ਬਿਲਕੁਲ, ਇਹੀ ਕਾਰਨ ਹੈ ਕਿ ਕੋਟਾ ਦੇ ਵਿੱਚ ਡਿਲੇ ਜਿਹੜੀ ਹੈ ਉਹ ਉਹਨਾਂ ਲੋਕਾਂ ਦੇ ਜੀਵਨ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਜੇਲ੍ਹਾਂ ਦੇ ਵਿੱਚ ਕੱਟਣ ਨੂੰ ਮਜਬੂਰ ਨੇ। ਕਈ ਜਿਹੜੇ ਕਿ ਜਿਹੜੇ ਬੇਨ ਮਤਲਬ ਜਿਹੜੇ ਬਾਅਦ ਦੇ ਵਿੱਚੋਂ ਬਰੀ ਵੀ ਹੁੰਦੇ ਨੇ, ਤਾਂ ਕਿਤੇ ਨਾ ਕਿਤੇ ਸਾਡੇ
ਪ੍ਰਸ਼ਾਸਨ ਤੁਹਾਡੇ ਕੋਲ ਕੋਈ ਗਿਣਤੀ ਹੈਗੀ ਹੈ? ਬਖਸ਼ੀ ਸਾਹਿਬ ਤੁਹਾਡੇ ਕੋਲ ਕੋਈ ਗਿਣਤੀ ਹੈਗੀ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ? ਇਹਨਾਂ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਵੀ ਆਉਂਦੇ ਆ। ਕੇਸ ਤਾਂ ਉਹਨਾਂ ਦਾ ਜਿਹੜਾ ਹੈਗਾ 6 ਮਹੀਨੇ ਬਾਅਦ ਆ ਜਾਂਦਾ, ਫਿਰ ਉਹ 3-4 ਮਹੀਨੇ ਜੇਲ੍ਹ ਚ ਰਹਿੰਦੇ ਹੈਗੇ ਆ, ਉਹ ਵੀ ਅੰਡਰ ਟ੍ਰਾਇਲ ਦੇ ਵਿੱਚ ਹੀ ਗਿਣੇ ਜਾਂਦੇ ਆ।
ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ ਕਿ ਜਿਹੜੇ ਇਸ ਸਮੇਂ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਵੀ ਅੰਡਰ ਟ੍ਰਾਇਲ ਹੈ, ਕਿਉਂਕਿ ਅਜੇ ਟ੍ਰਾਇਲ ਜਿਹੜਾ ਉਹਨਾਂ ਦਾ ਉਹ ਚੱਲਦਾ ਪਿਆ, ਇਸੇ ਕਰਕੇ ਉਹ ਜਮਾਨਤ ਦੀ ਜਿਹੜੀ ਆ ਉਹ ਬਾਰ ਬਾਰ ਮੰਗ ਕਰ ਰਹੇ ਨੇ। ਪਰ ਦੂਜੇ ਪਾਸੇ ਜਿਹੜਾ ਹੈਗਾ ਸਰਕਾਰੀ ਵਕੀਲ ਇਹ ਕਹਿ ਕੇ ਉਹਨਾਂ ਦੀ ਜਮਾਨਤ ਜਿਹੜੀ ਆ ਉਹ ਨਹੀਂ ਹੋਣ ਦੇ ਰਹੇ ਕਿ ਇਹ ਜਦੋਂ ਬਾਹਰ ਆਣਗੇ ਤਾਂ ਜਿਹੜੇ ਸਰੋਤ ਵਿਜੀਲੈਂਸ ਦੇ ਵੱਲੋਂ ਇਕੱਠੇ ਕੀਤੇ ਗਏ ਜਾਂ ਪੋਲੀਟੀਕਲ ਪ੍ਰੈਸ਼ਰ ਦੇ ਮਾਧਿਅਮ ਦੇ ਰਾਹੀਂ ਇਹ ਜਿਹੜੀ ਜੋ ਸਰੋਤ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ, ਧਮਕੀ ਹੈ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਹੈ, ਤਾਂ ਕਿਤੇ ਨਾ ਕਿਤੇ ਉਹ ਡਰ ਦਿਖਾਇਆ ਜਾ ਰਿਹਾ ਬਿਕਰਮ ਸਿੰਘ ਮਜੀਠੀਆ ਦਾ। ਕਿਉਂਕਿ ਅੱਜ ਵੀ ਮੈਂ ਜੇਕਰ ਮੈਂ ਗੱਲ ਕਰਾਂ ਤਾਂ ਉਹਨਾਂ ਦੇ ਵਕੀਲ ਜਿਹੜੇ ਨੇ ਇਹ ਬੋਲਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਨੇ ਆਪਣੇ ਲਗਭਗ 23 ਤੋਂ 24 ਪੰਨਿਆਂ ਦੀ ਜਿਹੜੀ ਇੱਕ ਡਿਟੇਲ ਜਿਹੜੀ ਅੱਜ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਹੈ, ਜਿਹਦੇ ਵਿੱਚ 21 ਪੰਨੇ ਸਿਰਫ ਇਸੀ ਗੱਲ ਦੇ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਜੇਕਰ ਬਾਹਰ ਆਉਂਦੇ ਨੇ ਤਾਂ ਉਹ ਕੇਸ ਦੇ ਉੱਤੇ ਇਫੈਕਟ ਪਾ ਸਕਦੇ ਨੇ, ਕਦੇ ਉਹ ਮੁੱਛਾਂ ਨੂੰ ਵੱਟ ਦਿੰਦੇ ਨੇ, ਕਦੇ ਉਹ ਕੱਟ ਤੇ ਹੱਥ ਮਾਰਦੇ ਨੇ, ਮਤਲਬ ਇਸ ਤਰ੍ਹਾਂ ਦਾ ਕੁਝ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਉਹਨਾਂ ਦੇ ਜੋ ਮਤਲਬ ਜੋ ਸਬਮਿਸ਼ਨ ਕੀਤਾ ਗਿਆ ਹੈਗਾ। ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਕੀਲ ਸਨ ਜੋ ਬਿਕਰਮ ਸਿੰਘ ਮਜੀਠੀਆ ਦਾ ਕੇਸ ਲੜ ਰਹੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ, ਬਹੁਤ ਸਾਰੇ ਕੇਸਾਂ ਦੇ ਵਿੱਚ ਆਪਾਂ ਇਹ ਵੀ ਦੇਖਦੇ ਹਾਂ ਕਿ ਖਾਸਕਰ ਪੋਲੀਟੀਕਲ ਕੇਸਾਂ ਦੇ ਵਿੱਚ ਜਿਹੜੇ ਬਾਅਦ ਦੇ ਵਿੱਚ ਬਰੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਵੀ ਬੇਗੁਨਾਹ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਉਹ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ। ਇਹੀ ਜੇਕਰ ਆਪਾਂ ਇੰਡੀਆ ਦੇ ਜੁਡੀਸ਼ੀਅਲ ਸਿਸਟਮ ਨੂੰ ਦੇਖਦੇ ਹਾਂ ਤੇ ਬਾਹਰਲੇ ਜੁਡੀਸ਼ੀਅਲ ਸਿਸਟਮ ਨੂੰ ਦੇਖਦੇ ਹਾਂ ਤਾਂ ਕਾਫੀ ਫਰਕ ਦੇਖਣ ਨੂੰ ਮਿਲਦਾ। ਤੁਸੀਂ ਵੇਖਿਆ ਹੋਊਗਾ ਕਿ ਉਰੇ ਫੜ ਕੇ ਨਾਲ ਦੀ ਨਾਲ ਜੇਲ੍ਹ ਤੇ ਦਿੱਤਾ ਜਾਂਦਾ, ਪਰ ਤੁਹਾਡੇ ਵਰਗੇ ਜਿਹੜੇ ਜਿੱਥੇ ਤੁਸੀਂ ਇਸ ਸਮੇਂ ਰਹਿੰਦੇ ਹੋ ਕੈਨੇਡਾ ਜਾਂ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਫੜਨ ਤੋਂ ਬਾਅਦ ਜਿਹੜਾ ਹੈਗਾ ਤਾਂ ਟ੍ਰਾਇਲ ਦੇ ਮਾਧਿਅਮ ਨਾਲ ਉਹਨਾਂ ਨੂੰ ਜ਼ਮਾਨਤ ਵੀ ਆਈ ਥਿੰਕ ਮਿਲਦੀ ਜਿਹੜੀ ਹੈ ਉਹ ਹੁੰਦੀ ਆ। ਜੀ ਜ਼ਿਆਦਾ ਤੁਸੀਂ ਇਸ ਬਾਰੇ ਦੱਸ ਸਕਦੇ ਹੋ? ਜੀ
ਬਿਲਕੁਲ ਜੀ, ਸਾਡੇ ਇੱਥੇ ਬੇਲ ਸਿਸਟਮ ਦਾ ਹੋਰ ਤਰ੍ਹਾਂ ਦਾ ਹੈ ਜੀ। ਸਾਡੇ ਬੇਲ ਸਿਸਟਮ ਇੱਥੇ ਲੋਕੀ ਕ੍ਰਿਟੀਸਾਈਜ਼ ਕਰਦੇ ਹੈਗੇ ਆ, ਉਹ ਈਵਨ ਇਹ ਵੀ ਦੱਸਿਆ ਜਾਂਦਾ ਕਿ ਖਾਸ ਕੀ ਸਾਡੇ ਇੱਥੇ ਬੇਲ ਨੂੰ ਇੱਕ ਅਧਿਕਾਰ ਮੰਨਿਆ ਜਾਂਦਾ ਹੈਗਾ, ਬਿਲਕੁਲ ਵਧੀਆ ਗੱਲ ਹੈਗੀ ਹੈ, ਪਰ ਸਾਡੇ ਇੱਥੇ ਰਿਪੀਟ ਓਫੈਂਡਰਸ ਜਿਹੜੇ ਰਿਪੀਟ ਓਫੈਂਡਰਸ ਨੂੰ ਉਸੇ ਟਾਈਮ ਜਿਹੜੀ ਬੇਲ ਮਿਲਦੀ ਹੈਗੀ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈਗਾ। ਇਹਦੇ ਤੇ ਸਰਕਾਰਾਂ ਜਿਹੜੀ ਹੈਗੀਆਂ ਗੱਲਾਂ ਬਾਤਾਂ ਵੀ ਕਰਦੀਆਂ, ਲੇਕਿਨ ਉਹਨਾਂ ਦੇ ਆਪਣੇ ਆਧਾਰ ਵੀ ਕਈ ਇਹਨਾਂ ਚੀਜ਼ਾਂ ਨੂੰ, ਕਿਉਂਕਿ ਇੱਥੇ ਦੀ ਸਰਕਾਰ ਚਾਹੁੰਦੀ ਨਹੀਂ ਹੈ ਕਿ ਕੋਈ ਵੀ ਪਰਿਸਥਿਤੀ ਦੇ ਵਿੱਚ ਇੱਕ ਤਰ੍ਹਾਂ ਦੀ ਪੁਲਿਸ ਸਟੇਟ ਬਣ ਜਾਵੇ। ਖਾਸ ਕਿ ਇੱਥੇ ਪੁਲਿਸ ਨੂੰ ਸਰਵਿਸ ਕਿਹਾ ਜਾਂਦਾ ਹੈ ਤੇ ਪੰਜਾਬ ਤੇ ਬਾਕੀ ਸਟੇਟਾਂ ਦੇ ਵਿੱਚ ਪੁਲਿਸ ਨੂੰ ਫੋਰਸ ਕਿਹਾ ਜਾਂਦਾ ਹੈਗਾ। ਤੇ ਸਰਵਿਸ ਦਾ ਮਤਲਬ ਇਹ ਹੁੰਦਾ ਜੀ, ਬਖਸ਼ੀ ਸਾਹਿਬ ਸਰਵਿਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇੱਕ ਆਰਗਨਾਈਜੇਸ਼ਨ ਹੋ, ਇੱਕ ਐਸੋਸੀਏਸ਼ਨ ਹੋ ਗਵਰਨਮੈਂਟ ਦੀ, ਤੇ ਉਹ ਸਰਵਿਸਿਸ ਦੇ ਰਹੀ ਹੈ ਪਬਲਿਕ ਨੂੰ, ਪਬਲਿਕ ਦੇ ਨਾਲ ਇੱਕ ਫਰੈਂਡਲੀ ਮਾਹੌਲ ਰੱਖ ਰਹੀ ਹੈ, ਨਾ ਕਿ ਇੱਕ ਤਰ੍ਹਾਂ ਦਾ ਮੈਚੋ ਪਰਸਨੈਲਿਟੀ ਕਿ ਭਾਈ ਸਾਹਿਬ ਐਸ ਐਚ ਓ ਸਾਹਿਬ ਆ ਗਿਆ, ਇਹ ਮਾਲਕ ਹੈ ਜੀ ਇਸ ਏਰੀਆ ਦੇ, ਐਸ ਐਸ ਪੀ ਸਾਹਿਬ ਆ ਗਿਆ, ਉਸ ਤਰ੍ਹਾਂ ਦੇ ਸਾਡੇ ਇਸ ਤਰ੍ਹਾਂ ਇੱਥੇ ਨਹੀਂ ਹੁੰਦੇ। ਪੁਲਿਸ ਦੇ ਬੜੇ ਬੜੇ ਹੈਡਸ ਵੀ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਦੀ ਪਬਲਿਕ ਜਿੱਥੇ ਵੀ ਕੋਈ ਮੀਟਿੰਗਸ ਕਰਦੇ ਆ ਬਹੁਤ ਹੀ ਸਰਲ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਜਿਹੜੇ ਮਿਲਦੇ ਹੈਗੇ ਲੋਕਾਂ ਨੂੰ ਨਾਲ, ਲੇਕਿਨ ਐਜ਼ ਅ ਕੰਪੈਰੀਜ਼ਨ ਤੁਸੀਂ ਪੰਜਾਬ ਦਾ ਕਿਸੇ ਐਸ ਐਸ ਪੀ ਜਾਂ ਡੀ ਐਸ ਪੀ ਸਾਹਿਬ ਨੂੰ ਦੇਖ ਲਓ ਤਾਂ ਉਹ ਇੱਕ ਤਰ੍ਹਾਂ ਦੀ ਸ਼ਾਨੋ ਸ਼ੌਕਤ ਦੇ ਨਾਲ ਹੁੰਦਾ, ਇੱਕ ਉਹਨਾਂ ਨੂੰ ਰੁਤਬਾ ਬਣਾ ਕੇ ਰੱਖਣਾ ਪੈਂਦਾ ਕਿਉਂਕਿ ਉੱਥੇ ਪਰਿਸਥਿਤੀਆਂ ਅਲੱਗ ਤਰ੍ਹਾਂ ਦੀਆਂ ਹੈਗੀਆਂ। ਲੇਕਿਨ ਬੇਲ ਦੇਣਾ ਨਾ ਦੇਣਾ ਇੱਕ ਬਹੁਤ ਵੱਡਾ ਇਸ਼ੂ ਹੈਗਾ, ਲੇਕਿਨ ਕਾਫੀ ਵੱਡੇ ਨੰਬਰ ਹੈ ਇੰਡੀਆ ਦੇ ਵਿੱਚ ਜਿਹੜੇ ਕਿ ਅੰਡਰ ਟ੍ਰਾਇਲ ਕਾਫੀ ਸਾਲਾਂ ਤੋਂ ਕਈ ਕੈਦੀ ਜਾ ਰਹੇ ਹੈਗੇ। ਅਸੀਂ ਹਰੇਕ ਕੈਦੀ ਨੂੰ ਹਰੇਕ ਮੇਟ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਉਹਦੇ ਤੇ ਜਿਹੜੇ ਹੈਗੇ ਉਹਦੇ ਤੇ ਬਹੁਤ ਜ਼ਿਆਦਾ ਵੱਡੇ ਆਰੋਪ ਹੈਗੇ, ਕਿਉਂਕਿ ਕੋਰਟ ਵਰਲਡ ਵਾਈਡ ਦਾ ਜਿਵੇਂ ਡੈਮੋਕਰੇਟਿਕ ਪ੍ਰੋਸੈਸ ਦੇ ਵਿੱਚ ਜਦੋਂ ਜੁਡੀਸ਼ਰੀ ਗੱਲਬਾਤ ਕਰਦੀ ਹੈ ਉਹ ਕਹਿੰਦੀ ਕਿ ਗਿਲਟੀ ਜਦ ਤੱਕ ਪ੍ਰੂਵ ਨਹੀਂ ਹੁੰਦਾ ਜਦ ਤੱਕ ਅਸੀਂ ਗਿਲਟੀ ਕਿਸੇ ਵੀ ਵਿਅਕਤੀ ਨੂੰ ਨਹੀਂ ਮੰਨ ਸਕਦੇ। ਬੇਲ ਹਰੇਕ ਇਨਸਾਨ ਦਾ ਇਹ ਜਿਹੜਾ ਹੈਗਾ ਅਧਿਕਾਰ ਹੈਗਾ, ਇੱਕ ਫਰੀਡਮ ਹੈਗੀ ਹੈ ਕਿ ਉਹਦਾ ਇੱਕ ਰਾਈਟ ਹੈਗਾ। ਇਹ ਕੋਰਟਸ ਵੱਲੋਂ ਕਈ ਵਾਰ ਜਿਹੜੀ ਹੈਗੀ ਦੁਨੀਆਂ ਭਰ ਦੇ ਕੋਰਟਸ ਵੱਲੋਂ ਬੇਲ ਬਾਰੇ ਜਿਹੜੀਆਂ ਹੈਗੀਆਂ ਟਿੱਪਣੀਆਂ ਕੀਤੀਆਂ ਗਈਆਂ ਹੈਗੀਆਂ। ਈਵਨ ਇੰਡੀਆ ਦੇ ਸੁਪਰੀਮ ਕੋਰਟ ਤੋਂ ਲੈ ਕੇ ਡਿਸਟ੍ਰਿਕਟ ਕੋਰਟਸ ਜਾਂ ਓਨੇਵਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜਿਸ ਵੱਲੋਂ ਇਹ ਟਿੱਪਣੀ ਕੀਤੀ ਜਾ ਰਹੀ ਹੈਗੀ ਹੈ ਇਹਦੇ ਉੱਤੇ ਜੀ। ਇਹ ਜਿਹੜੀਆਂ ਗੱਲਾਂ ਹੈਗੀਆਂ ਕਿਉਂਕਿ ਅਗਰ ਇੰਡੀਆ ਨੇ ਡਿਵੈਲਪ ਬਣਨਾ ਤਾਂ ਸਾਨੂੰ ਜੁਡੀਸ਼ਰੀ ਰਿਫੋਰਮਸ ਦੇ ਵਿੱਚ ਟਰਾਂਸਪੇਰੈਂਸੀ ਲਿਆਣੀ ਪੈਣੀ ਹੈ ਕਿ ਜਿੱਥੇ ਕਿ ਕੋਈ ਵੀ ਪੋਲੀਟੀਕਲ ਵਰਕਰ ਵੀ ਕੋਈ ਪੋਲੀਟੀਕਲ ਲੀਡਰ ਵੀ ਸੱਤਾਧਾਰੀਆਂ ਵੱਲੋਂ ਜਾਂ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਾਹਿਬ ਹੋਵੇ ਕਿ ਆਪਣੇ ਪ੍ਰਤੀਦਵੰਦੀਆਂ ਨੂੰ ਟਾਰਗੇਟ ਕਰਨ ਦੇ ਨਜ਼ਰ ਦੇ ਵਿੱਚ ਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਉਸ ਵਿਅਕਤੀ ਨੂੰ ਤੁਸੀਂ ਜੇਲ੍ਹ ਚ ਰੱਖਦੇ ਹੈਗੇ ਹੋ। ਇਹ ਜਿਹੜਾ ਹੈਗਾ ਸਭ ਤੋਂ ਵੱਡਾ ਕੁਐਸਚਨ ਹੈਗਾ ਕਿ ਪੰਜਾਬ ਦੀ ਇਹ ਖਬਰ ਕਾਫੀ ਕੁਛ ਜਿਹੜੀ ਹੈਗੀ ਹੈ ਦਿਖਾ ਦੇ ਰਹੀ ਹੈ, ਦਿਖਾਈ ਦੇ ਰਹੀ ਹੈਗੀ ਤੇ ਉਹ ਟਾਈਮ ਨੂੰ ਯਾਦ ਦਿਖਾ ਰਹੀ ਹੈ ਕਿ ਜਿਸ ਟਾਈਮ ਵੱਡੇ ਲੈਵਲ ਤੇ ਇਨਕਾਊਂਟਰਸ ਹੋਏ ਹੈ ਤੇ ਉਹਨਾਂ ਤੋਂ ਬਾਅਦ ਕਈ ਸਾਲਾਂ ਬਾਅਦ ਉਹਨਾਂ ਇਨਕਾਊਂਟਰਸ ਦੇ ਉੱਤੇ ਸਜ਼ਾ ਜਿਹੜੀ ਹੈਗੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ। ਕੋਰਟਸ ਦੇ ਵਿੱਚ ਹਮੇਸ਼ਾ ਜਿਹੜਾ ਹੈਗਾ ਡਿਲੇ ਜ਼ਰੂਰ ਚੱਲ ਰਿਹਾ, ਪਰ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਰਿਫੋਰਮਸ ਕਰਨੇ ਪੈਣੇ ਹੈ ਕਿ ਸਪੀਡੀ ਜਿਹੜਾ ਹੈਗਾ ਟਾਈਮ ਲਿਮਿਟ ਦੇ ਅਕੋਰਡਿੰਗ ਜਿਹੜੀ ਹੈ ਜਜਮੈਂਟ ਪਾਸ ਹੋ ਜਾਵੇ। ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਸੰਯੋਗ, ਇੱਕ ਲੋਕਾਂ ਦੇ ਵਿੱਚ ਇੱਕ ਆਸ਼ਾ ਜਾਗਦੀ ਹੈਗੀ ਹੈ। ਜੀ ਬਖਸ਼ਿਸ਼
ਬਿਲਕੁਲ ਅਰਵਿੰਦ ਜੀ, ਸਮਾਂ ਜਿਹੜਾ ਉਹ ਹਰ ਇੱਕ ਦੇ ਲਈ ਬਹੁਤ ਅਹਿਮ ਹੁੰਦਾ, ਕਿਉਂਕਿ ਜੇਕਰ ਕਿਸੇ ਕੇਸ ਦੇ ਵਿੱਚ ਇੱਕ ਵਿਅਕਤੀ ਆਪਣੀ ਜ਼ਿੰਦਗੀ ਦੇ 4 ਤੋਂ 5 ਸਾਲ ਸਜ਼ਾ ਕੱਟ ਆਉਂਦਾ, ਮਤਲਬ ਕਿ ਬਿਨਾਂ ਕਾਰਨ ਸਜ਼ਾ ਜਿਹੜੀ ਆ ਹੁੰਦੀ ਹੈ ਉਸਨੂੰ, ਕਿਉਂਕਿ ਕੇਸ ਅਦਾਲਤਾਂ ਦੇ ਵਿੱਚ ਚੱਲ ਰਿਹਾ ਹੁੰਦਾ ਤੇ ਜਦੋਂ ਫੈਸਲਾ ਆਉਂਦਾ ਤਾਂ ਉਹ ਬਰੀ ਹੁੰਦਾ, ਤਾਂ ਜਦੋਂ ਉਹ ਜ਼ਿੰਦਗੀ ਦੇ 5 ਸਾਲ ਜੇਲ੍ਹ ਦੇ ਵਿੱਚ ਕੱਟ ਦਿੰਦਾ ਤਾਂ ਉਹ ਦੁਨੀਆਂ ਤੋਂ ਜਿਹੜਾ ਹੈਗਾ ਲਗਭਗ 20 ਸਾਲ ਜਿਹੜਾ ਹੈਗਾ ਉਹ ਪਿੱਛੇ ਚਲਾ ਜਾਂਦਾ, ਤਾਂ ਬਿਲਕੁਲ ਸਹੀ ਹੈ ਕਿ ਇਸ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਉਹ ਜੁਡੀਸ਼ੀਅਲ ਜੁਡੀਸ਼ਰੀ ਦੇ ਵਿੱਚ ਜਿਹੜੀ ਬਦਲਾਅ ਜਿਹੜਾ ਉਹ ਹੁਣ ਸਮੇਂ ਦੀ ਜਿਹੜੀ ਆ ਉਹ ਮੰਗ ਵੀ ਹੈਗੀ ਆ ਤੇ ਦੇਖਦੇ ਆ ਕਿ ਇਸ ਸਮੇਂ ਦੀ ਮੰਗ ਨੂੰ ਜਿਹੜਾ ਉਹ ਸਾਡੇ ਪੋਲੀਟੀਕਲ ਲੋਕ ਜਿਹੜੇ ਨੇ ਉਹ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਨੇ ਕਿ ਜਿਹੜਾ ਕੇਸ ਦੀ ਜਿਹੜੀ ਪ੍ਰੋਸੈਸਿੰਗ ਜਿਹੜੀ ਹੈਗੀ ਆ ਉਹ ਪ੍ਰੋਸੀਡਿੰਗ ਜਿਹੜੀ ਹੈਗੀ ਆ ਉਹ ਜਲਦ ਹੋਵੇਗੀ ਜਾਂ ਫਿਰ ਜੋ ਜਿਵੇਂ ਚੱਲਦਾ ਆ ਰਿਹਾ ਉਹ ਉਵੇਂ ਹੀ ਹੁੰਦਾ ਰਹੇਗਾ ਜੀ
ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਬਿਲਕੁਲ ਜਿਹੜਾ ਜੁਡੀਸ਼ਰੀ ਰਿਫਾਰਮ ਹੈ ਇਹ ਤਾਂ ਸਾਡੀ ਜੁਡੀਸ਼ਰੀ ਨੇ ਦੇਖਣਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਨੰਬਰ ਆਫ ਜੱਜਿਸ ਨੂੰ ਇਨਕਰੀਜ ਕਰਨਾ ਪੈਣਾ ਤੇ ਇੱਕ ਤਰ੍ਹਾਂ ਦਾ ਅਕਾਊਂਟੇਬਿਲਟੀ ਜੱਜਿਸ ਉੱਤੇ ਵੀ ਲਿਆਣੀ ਪੈਣੀ ਹੈਗੀ ਕਿ ਜਲਦੀ ਤੋਂ ਜਲਦੀ ਜਿਹੜੇ ਕੇਸਿਸ ਸੋਲਵ ਹੋਏ ਲੇਕਿਨ ਜੱਜਿਸ ਦੇ ਹੱਥ ਦੇ ਵਿੱਚ ਕੁਛ ਨਹੀਂ ਹੈ ਕਿਉਂਕਿ ਨੰਬਰ ਆਫ ਜੱਜਿਸ ਅਪਾਇੰਟਮੈਂਟ ਬਹੁਤ ਜ਼ਿਆਦਾ ਘੱਟ ਹੈਗੀ ਹੈ ਇੱਕ ਜੱਜ ਕਾਫੀ ਵੱਡੇ ਲੈਵਲ ਤੱਕ ਹਰ ਰੋਜ਼ ਦੇ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਕੇਸਿਸ ਜਿਹੜੇ ਹੈਗੇ ਆ ਫੇਸ ਕਰਦਾ ਹੈਗਾ ਇਹ ਜਰੂਰ ਹੈ ਜੀ ਇੱਕ ਤਰ੍ਹਾਂ ਦਾ ਪੋਲੀਟੀਕਲ ਵੈਲਨੈਸ ਤੇ ਜੁਡੀਸ਼ਰੀ ਵੱਲੋਂ ਜਿਹੜੀ ਹੈਗੀ ਹੈ ਗ੍ਰੀਨ ਸਿਗਨਲ ਹੈ ਬਖਸ਼ ਸਾਹਿਬ ਇੰਡੀਆ ਦੇ ਵਿੱਚ ਕੋਈ ਵੀ ਕੁਐਸਚਨ ਕਰਦਾ ਨਾ ਜੁਡੀਸ਼ਰੀ ਦੇ ਉੱਤੇ ਤਾਂ ਉਹ ਸਿਸਟਮੈਟਿਕਲੀ ਉਹ ਸਿਸਟਮ ਤੋਂ ਹੀ ਬਾਹਰ ਹੋ ਜਾਂਦਾ ਹੈਗਾ ਇਹ ਦਿਖਾਈ ਦੇ ਰਿਹਾ ਹੈਗਾ ਇਹਦੇ ਵਿੱਚ ਜਿਹੜੇ ਫਾਰਮਰ ਲਾਅ ਮਿਨਿਸਟਰ ਰਵੀ ਸ਼ੰਕਰ ਜੀ ਉਹ ਹੁਣ ਐਜ ਏ ਕੈਬਨਿਟ ਮਿਨਿਸਟਰ ਨਹੀਂ ਰਹੇ ਹੈਗੇ ਬਹੁਤ ਸੀਨੀਅਰ ਲੀਡਰ ਹੈ ਤੇ ਕਾਂਗਰਸ ਜਿਹੜੇ ਬੀਜੇਪੀ ਦੇ ਤੇ ਕਾਫੀ ਕਲੋਜ਼ ਸੀ ਮੋਦੀ ਸਾਹਿਬ ਦੇ ਪਰ ਉਹਨਾਂ ਨੇ ਇੱਕ ਜਿਹੜਾ ਹੈਗਾ ਇੱਕ ਮੋਰਚਾ ਖੋਲਿਆ ਹੋਇਆ ਸੀ ਕਿ ਕੋਲੀਜੀਅਮ ਸਿਸਟਮ ਉੱਤੇ ਉਹ ਕੁਐਸਚਨ ਕਰਦੇ ਹੁੰਦੇ ਸੀ ਕੋਲੀਜੀਅਮ ਸਿਸਟਮ ਉਹ ਹੈ ਜਿਹੜਾ ਕਿ ਸਾਡੀ ਭਾਰਤ ਦੀ ਜੁਡੀਸ਼ਰੀ ਦੇ ਜੱਜਿਸ ਅਪੁਆਇੰਟ ਕਰਦਾ ਹੈਗਾ ਉਹ ਕੋਲੀਜੀਅਮ ਸਿਸਟਮ ਖਾਸ ਕਿ ਜੱਜਿਸ ਜਿਹੜੇ ਫਾਰਮਰ ਜੱਜਿਸ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਹੀ ਜਿਹੜੇ ਇੱਕ ਸਿਸਟਮ ਬਣਾਇਆ ਉਹਨਾਂ ਦੇ ਥਰੂ ਹੀ ਜਿਹੜੀ ਹੈਗੀ ਸਵਤਾਰਤਾ ਹੁੰਦੀ ਹੈਗੀ ਹੈ ਉਸ ਸਿਸਟਮ ਨੂੰ ਚੈਲੰਜ ਕਰ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਟੈਪ ਡਾਊਨ ਕਰਨਾ ਪੈਣਾ ਤੇ ਜਵੇੜਕਰ ਸਾਹਿਬ ਜਿਹੜੇ ਮਿਨਿਸਟਰ ਏ ਉਹਨਾਂ ਨੇ ਵੀ ਕੁਐਸਚਨ ਕੀਤਾ ਉਹ ਵੀ ਸਟੈਪ ਡਾਊਨ ਹੋਏ ਤੇ ਲੇਟੈਸਟ ਜਿਹੜਾ ਹੈਗਾ ਮੈਂ ਤੁਹਾਨੂੰ ਕਹਿ ਸਕਦਾ ਹੈ ਲੇਕਿਨ ਇਹਦੇ ਖਬਰਾਂ ਪੁਸ਼ਟੀ ਨਹੀਂ ਕਰਦੀਆਂ ਜੇਪੀ ਧਨਕਰ ਸਾਹਿਬ ਜੇਪੀ ਧਨਕਰ ਕਈ ਪਲੇਟਫਾਰਮਾਂ ਉੱਤੇ ਜੁਡੀਸ਼ਰੀ ਉੱਤੇ ਜਿਹੜੀ ਹੈਗੀ ਹੈ ਗੱਲਬਾਤ ਕਰ ਚੁੱਕੇ ਹੈਗੇ ਹੈ ਆਊਟਸਪੋਕਨ ਰਹਿ ਚੁੱਕੇ ਹੈ ਪਰ ਉਹਨਾਂ ਦਾ ਰਿਜ਼ਾਈਨ ਕਰਨਾ ਵੀ ਕਿਹਾ ਜਾਂਦਾ ਕਿ ਇਟ ਇਜ਼ ਵਨ ਆਫ ਦਾ ਮਤਲਬ ਫਿਊ ਰੀਜ਼ਨਸ ਕਿ ਇਹਨਾਂ ਤੋਂ ਰਿਜ਼ਾਈਨ ਕਰਵਾਇਆ ਗਿਆ ਕਿ ਨਹੀਂ ਕਰਵਾਇਆ ਗਿਆ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਲੇਕਿਨ ਜੋ ਖਬਰਾਂ ਹੁਣ ਨਿਕਲ ਕੇ ਆ ਰਹੀਆਂ ਕਿ ਇਹਨਾਂ ਤੋਂ ਰਿਜ਼ਾਈਨ ਕਰਵਾਇਆ ਗਿਆ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਦਾ ਇੰਪ੍ਰੈਸ਼ਨ ਦਿੱਤਾ ਗਿਆ ਕਿ ਤੁਸੀਂ ਰਿਜ਼ਾਈਨ ਹੁਣ ਕਰ ਦੋ ਇੱਕ ਇਹ ਵੀ ਮੇਨ ਕਾਰਨ ਰਿਹਾ ਹੈਗਾ ਤੇ ਜ਼ਰੂਰ ਹੈ ਜੀ ਬਖਸ਼ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਜੀ ਓਵਰ ਟੂ ਤਾਨਿਆ ਜੀ
ਸ਼ਹਿਰ ਦੀਆਂ ਖਬਰਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਐਂਟਰਟੇਨਮੈਂਟ ਐਂਡ ਵਿਦ ਆਲ ਦ ਸੈਂਸ਼ਲ ਇਨਫੋਰਮੇਸ਼ਨ ਤੁਸੀਂ ਟਿਊਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟ ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ ਇਹ ਪਲੇਟਫਾਰਮ ਜੇ ਤੁਸੀਂ ਕਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 ਚੌਵੀ ਘੰਟੇ ਸੱਤੋ ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਡਾਇਰੈਕਟਲੀ ਅਸੈਸ ਕਰ ਸਕਦੇ ਹੋ ਕੋਈ ਵੀ ਜੇ ਸਪੌਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਨੰਬਰ ਟੂ ਕਾਲ ਇਜ਼ 4161551000 ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਾਈ ਮੀਡੀਆ ਦੀ ਟੀਮ ਹੁਣ ਜਾ ਰਹੀ ਹੈ ਲਾਈਵ ਆਨ ਲੋਕੇਸ਼ਨ ਜੀ ਬਿਲਕੁਲ ਅਗਸਤ ਦੇ ਵਿੱਚ ਐਂਡ ਦਿਸ ਇਜ਼ ਯੋਰ ਓਪਰਚੁਨਿਟੀ ਜੇ ਤੁਸੀਂ ਵੀ ਵਧੀਆ ਕੌਂਡੋਜ਼ ਦੇਖ ਰਹੇ ਹੋ ਦੈਨ ਤੁਸੀਂ ਬਿਲਕੁਲ ਐਕੁਆਨੋਵਾ ਕੌਂਡੋਜ਼ ਦੇ ਵਿੱਚ ਇਨਵੈਸਟ ਕਰ ਸਕਦੇ ਹੋ
ਬਹੁਤ ਹੀ ਬਿਊਟੀਫੁਲ ਇਨਵੈਸਟਮੈਂਟ ਹੈ। ਸਭ ਤੋਂ ਪਹਿਲਾਂ ਲੋਕੇਸ਼ਨ ਤੁਸੀਂ ਬਿਲਕੁਲ ਨੋਟ ਰੱਖਣੀ ਹੈ, 800 ਹਾਈਡਰੋ ਰੋਡ ਮਿਸੀਸਾਗਾ, ਲੇਕ ਸ਼ੋਰ ਰੋਡ ਐਂਡ ਹਾਈਡਰੋ ਦੇ ਬਿਲਕੁਲ ਕਾਰਨਰ ਦੇ ਉੱਤੇ ਜਗ੍ਹਾ ਆ ਜਾਂਦੀ ਹੈ। ਤੁਸੀਂ ਇੱਥੇ ਵਾਈ ਮੀਡੀਆ ਦੀ ਟੀਮ ਨੂੰ ਜੁਆਇਨ ਕਰਨਾ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ, ਐਂਡ ਦਿਸ ਇਜ਼ ਅ ਰੀਅਲੀ ਗ੍ਰੇਟ ਪਲੇਸ। ਤੁਸੀਂ ਇੱਥੇ ਇੰਜੋਏ ਕਰੋਗੇ 30 ਮੰਥਸ ਆਫ ਮੋਰਗੇਜ ਫ੍ਰੀ ਲਿਵਿੰਗ, ਪਲੱਸ ਜੋ ਪ੍ਰਾਈਸ ਪੁਆਇੰਟ ਹੈ 500 ਤੋਂ, ਐਜ ਲੋ ਐਜ 500 ਤੋਂ ਪ੍ਰਾਈਸ ਜੋ ਹੈ ਸਟਾਰਟ ਹੋ ਰਿਹਾ ਹੈ। ਐਂਡ ਫਸਟ 100 ਬਾਇਰਸ ਨੂੰ ਮਿਲੇਗੀ ਫ੍ਰੀ ਪਾਰਕਿੰਗ ਐਟ ਐਕਵਾਨੋਵਾ। ਪਲੱਸ ਜੇ ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦੇ ਰਹੇ ਹੋ ਤੁਹਾਨੂੰ 5000 ਤੱਕ ਡਿਸਕਾਊਂਟ ਬਿਲਕੁਲ ਮਿਲ ਸਕਦਾ। ਸੋ ਤੁਸੀਂ ਬਿਲਕੁਲ ਰੀਚ ਆਊਟ ਕਰਨਾ ਨਾ ਭੁੱਲਿਓ, ਕੋਈ ਵੀ ਤੁਹਾਨੂੰ ਇਨਫਾਰਮੇਸ਼ਨ ਚਾਹੀਦੀ ਹੈ, ਫਰਦਰ ਜਾਣਕਾਰੀ ਚਾਹੀਦੀ ਹੈ, ਨੰਬਰ ਤੁਸੀਂ ਨੋਟ ਰੱਖਣਾ ਹੈ 416-475-5000। ਇਹਦੇ ਨਾਲ ਤੁਹਾਨੂੰ ਦੱਸਦੀ ਹੈ ਸੈਗਮੈਂਟ ਇੰਪੋਰਟੈਂਟ ਸਪੋਂਸਰ HKC ਕੰਸਟਰਕਸ਼ਨ, ਬਿਲਡ ਵਿਦ ਦ ਬੈਸਟ। HKC ਕੰਸਟਰਕਸ਼ਨ ਰੈਂਕ ਕਰਦੇ ਨੇ ਮੰਗ ਕੈਨੇਡਾ ਟੌਪ ਫਾਸਟੈਸਟ ਗਰੋਇੰਗ ਕੰਪਨੀ ਜੀ। ਬਿਲਕੁਲ, HKC ਕੰਸਟਰਕਸ਼ਨ ਇਹ ਸਪੈਸ਼ਲਾਈਜ਼ ਕਰਦੇ ਨੇ ਜਨਰਲ ਕੰਟਰੈਕਟਿੰਗ, ਡਿਜ਼ਾਈਨ ਬਿਲਡ ਸਰਵਿਸਿਜ਼ ਐਂਡ ਇੰਟੀਰੀਅਰ ਫਿਟ ਆਊਟਸ ਦੇ ਬਿਲ। ਫੁੱਲ ਪ੍ਰੋਜੈਕਟ ਮੈਨੇਜਮੈਂਟ ਤੁਸੀਂ ਕਰਵਾਉਣੀ ਹੈ, ਹਰ ਇੱਕ ਚੀਜ਼ ਹੋ ਸਕਦੀ ਆ। HKC ਕੰਸਟਰਕਸ਼ਨ, ਇਨ੍ਹਾਂ ਦੀ ਲੋਕੇਸ਼ਨ ਨੋਟ ਰੱਖੋ, 145 ਟ੍ਰੇਡਰਸ ਬੁਲੇਵਾਰਡ, ਈਸਟ ਮਿਸੀਸਾਗਾ ਦੇ ਵਿੱਚ। ਸਿਟੀ ਆਫ ਬ੍ਰਾਮਟਨ ਇੱਕ ਚੰਗੇ ਨੇਬਰਸ, ਸਟਰੋਂਗਰ ਕਮਿਊਨਿਟੀ ਨੂੰ ਬਣਾਉਣ ਦੇ ਲਈ ਬਹੁਤ ਜ਼ਰੂਰੀ ਨੇ। ਇਹ ਮੈਸੇਜ ਹੈ ਸਿਟੀ ਆਫ ਬ੍ਰਾਮਟਨ ਵੱਲੋਂ ਕਿ ਆਪਣੇ ਜਿਹੜੇ ਯਾਰਡਸ ਨੇ ਹਮੇਸ਼ਾ ਮੇਨਟੇਨ ਰੱਖੋ, ਐਕਸੈਸਿਵ ਨੋਇਜ਼ ਨਾ ਕਰੋ, ਸਾਈਡ ਵਾਕਸ ਐਂਡ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖੋ, ਐਂਡ ਜੋ ਪਾਰਕਿੰਗ ਹੈ ਵਹੀਕਲਸ ਦੀ ਔਨ ਸਟਰੀਟ 3 ਘੰਟੇ ਤੋਂ ਜ਼ਿਆਦਾ ਜਾਂ ਫਿਰ 2 ਤੋਂ 6 ਦੇ ਵਿੱਚ ਅਵੋਇਡ ਕਰੋ। ਫਾਰ ਐਨੀ ਫਰਦਰ ਡਿਟੇਲਸ, ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ brampton.ca/bylaws ਦੇ ਉੱਤੇ। ਦੈਟ ਇਜ਼ brampton.ca/bylaws। ਬਿਲਟ ਰਾਈਟ ਕੰਸਟਰਕਸ਼ਨ ਜੀ, ਬਿਲਕੁਲ, ਬਿਲਟ ਰਾਈਟ ਕੰਸਟਰਕਸ਼ਨ ਬਾਰੇ ਤੁਹਾਨੂੰ ਜ਼ਰੂਰ ਦੱਸਦੀ ਹੈ। ਜੇ ਤੁਸੀਂ ਵੀ ਲਾਈਕ ਆਪਣੀ ਸਪੈਸ਼ਲੀ ਬੇਸਮੈਂਟਸ ਨੂੰ ਤੁਸੀਂ ਬਿਲਕੁਲ ਸਟੋਰੇਜ ਦੇ ਵਿੱਚ ਕਨਵਰਟ ਕਰ ਦਿੱਤਾ ਹੈ, ਰਾਈਟ, ਐਂਡ ਤੁਸੀਂ ਟ੍ਰਾਂਸਫਾਰਮ ਕਰਨਾ ਚਾਹੁੰਦੇ ਹੋ, ਕੋਈ ਵੀ ਰੈਨੋਵੇਸ਼ਨ ਕਰਦੀ ਕਰਵਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਰੈਨੋਵੇਸ਼ਨ ਦੇ ਵਿੱਚ, ਐਂਡ ਤੁਹਾਨੂੰ ਬੈਸਟ ਸਰਵਿਸਿਸ ਬਿਲਕੁਲ ਪ੍ਰੋਵਾਈਡ ਕਰਦੇ ਨੇ। ਕੋਈ ਵੀ ਤੁਹਾਨੂੰ ਇਨਫਾਰਮੇਸ਼ਨ ਚਾਹੀਦੀ ਹੈ, ਤੁਸੀਂ ਬਿਲਟ ਰਾਈਟ ਕੰਸਟਰਕਸ਼ਨ ਨੰਬਰ ਨੋਟ ਰੱਖਣਾ ਹੈ 6475885889 ਇਸ ਦਾ ਨੰਬਰ ਟੂ ਕਾਲ। ਐਰਨ ਮਿਲਸ ਮਿਤਸੁਬਿਸ਼ੀ, ਡਿਸਕਵਰ ਕਰੋ ਪਰਫੈਕਟ ਮਿਤਸੁਬਿਸ਼ੀ ਵਿਦ ਐਰਨ ਮਿਲਸ ਮਿਤਸੁਬਿਸ਼ੀ। ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੈ, ਪੁਰਾਣੀ ਗੱਡੀ ਲੈਣੀ ਹੈ, ਬਰਾਊਜ਼ ਕਰਨਾ ਚਾਹੁੰਦੇ ਹੋ ਕਾਰ ਲੋਟ, ਤੁਸੀਂ ਪਹੁੰਚਣਾ ਹੈ ਐਰਨ ਮਿਲਸ ਮਿਤਸੁਬਿਸ਼ੀ ਦੇ ਉੱਤੇ। ਲੋਕੇਸ਼ਨ ਨੋਟ ਰੱਖੋ, 2477 ਮੋਟਰਵੇ ਬੁਲੇਵਾਰਡ ਮਿਸੀਸਾਗਾ ਦੇ ਉੱਤੇ ਤੁਸੀਂ ਰੀਚ ਆਊਟ ਕਰਨਾ ਹੈ। ਮੇਜਰ ਇੰਟਰਸੈਕਸ਼ਨ ਇਜ਼ ਵਿੰਸਟਨ ਚਰਚਿਲ ਐਂਡ ਡੰਡਾਸ। ਇਹਦੇ ਨਾਲ ਹੀ ਟੁਡੇਜ਼ ਵੈਦਰ ਅਪਡੇਟ, ਜੇ ਆਪਾਂ ਵੈਦਰ ਦੀ ਗੱਲ ਕਰੀਏ, ਰਾਈਟ ਨਾਉ ਟੈਂਪਰੇਚਰ ਕਾਫੀ ਜ਼ਿਆਦਾ ਵਧੀਆ ਸਾਨੂੰ ਨਜ਼ਰ ਆ ਰਿਹਾ ਆ। ਇਟਸ ਅ ਨਾਈਸ ਬ੍ਰਾਈਟ ਸਨੀ ਡੇ ਟੁਡੇ, ਐਂਡ ਟੈਂਪਰੇਚਰ ਇਸ ਸਮੇਂ 26 ਡਿਗਰੀ ਸੈਲਸੀਅਸ ਹੈ। ਮੈਕਸੀਮਮ ਟੈਂਪਰੇਚਰ ਸਾਨੂੰ 33 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ, ਐਂਡ ਫੀਲਸ ਲਾਈਕ ਥੋੜਾ ਜਿਹਾ ਜ਼ਿਆਦਾ ਬਿਕੋਜ਼ ਸਨ ਦੇ ਕਾਰਨ, ਲਾਈਕ ਵਾਰਮਥ ਦੇ ਕਾਰਨ। ਇਟ ਇਜ਼ 28 ਡਿਗਰੀ ਸੈਲਸੀਅਸ ਰਾਈਟ ਨਾਉ, ਐਂਡ ਜੇ ਆਪਾਂ ਸਨਸੈਟ ਦੀ ਗੱਲ ਕਰੀਏ, ਸਨਸੈਟ ਇਜ਼ ਅਰਾਊਂਡ 8:46, ਜੋ ਸਮਾਂ ਆਉਣ ਦੁਬਾਰਾ ਥੋੜਾ ਜਿਹਾ ਘਟਦਾ ਜਾ ਰਿਹਾ ਆ। ਸੋ 8:46-45 ਦੇ ਆਸ ਪਾਸ ਸਾਨੂੰ ਜਿਹੜਾ ਸੂਰਜ ਢਲਦਾ ਆ ਨਜ਼ਰ ਆਵੇਗਾ। ਐਂਡ ਇਹਦੇ ਨਾਲ ਹੀ ਇਸ ਵੀਕ ਦੀ ਵੀ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ, ਇਟਸ ਗੋਇੰਗ ਟੂ ਬੀ ਅ ਨਾਈਸ ਬ੍ਰਾਈਟ ਲਾਈਕ ਸਨੀ ਵੀਕ ਫੋਰ ਸ਼ੋਰ। ਸਾਰੇ ਹੀ ਦਿਨਾਂ ਦੇ ਵਿੱਚ ਵਧੀਆ ਟੈਂਪਰੇਚਰ ਰਹੇਗਾ, ਐਂਡ ਬ੍ਰਾਈਟ ਸਨੀ ਵੀਕਐਂਡ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਮੈਕਸੀਮਮ ਟੈਂਪਰੇਚਰ ਇਸ ਵੀਕ ਦੇ ਵਿੱਚ 33 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ, ਵਿਚ ਇਜ਼ ਆਲਸੋ ਦ ਮੈਕਸੀਮਮ ਟੈਂਪਰੇਚਰ ਫੋਰ ਟੂਡੇ। ਵਾਂਸ ਅਗੇਨ, ਰਾਈਟ ਨਾਉ ਟੈਂਪਰੇਚਰ ਵਾਜ਼ 26 ਡਿਗਰੀ ਸੈਲਸੀਅਸ, ਮੈਕਸੀਮਮ ਟੈਂਪਰੇਚਰ ਅੱਜ ਸਾਨੂੰ 33 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ, ਐਂਡ ਫੀਲਸ ਲਾਈਕ ਇਜ਼ 28 ਡਿਗਰੀ ਸੈਲਸੀਅਸ ਟੂਡੇ। ਇਟਸ ਅ ਨਾਈਸ ਬ੍ਰਾਈਟ ਸਨੀ ਡੇ। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ, ਖ਼ਬਰਾਂ ਦਾ ਸਿਲਸਿਲਾ, ਅਨਾਲਿਸਿਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਦੇ ਹਾਂ। ਤੁਹਾਡੇ ਨਾਲ ਜਲਦ ਹੀ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਪਰ ਅੱਗੇ ਵਧਣ ਤੋਂ ਪਹਿਲਾਂ ਵਾਈ ਮੀਡੀਆ ਥਾਟ ਆਫ ਦ ਡੇ ਦਾ ਬਿਲਕੁਲ ਸਮਾਂ ਹੋ ਗਿਆ, ਐਂਡ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਵੀ ਸਾਡੇ ਸਾਰੇ ਲਿਸਨਰਸ ਲਈ ਆਪਾਂ ਐਂਡ ਵਿਊਅਰਸ ਦੇ ਲਈ ਜ਼ਰੂਰ ਅਨਾਊਂਸ ਕਰ ਦਿੰਦੇ ਹਾਂ। ਵਾਟ ਵਾਸ ਸਟੋਰੇਜ ਬ੍ਰਾਮਟਨ, ਅਟੈਂਸ਼ਨ ਬ੍ਰਾਮਟਨ ਫੈਮਲੀਜ਼, ਜੇ ਤੁਸੀਂ ਵੀ ਸਕੁਈਜ਼ਡ ਇਨ ਫੀਲ ਕਰ ਰਹੇ ਹੋ, ਵਾਲਟ ਰਾਸ ਸਟੋਰੇਜ ਲੋਕੇਟਡ ਐਟ 125 ਆਰਨ ਸਾਈਡ ਡਰਾਈਵ ਤੁਹਾਡੇ ਲਈ ਬਿਲਕੁਲ ਰੈਡੀ ਨੇ, ਐਂਡ ਦੇ ਆਰ ਸੋਲਿਊਸ਼ਨ ਫਾਰ ਆਲ ਦ ਸਟੋਰੇਜ ਇਸ਼ੂਜ਼ ਯੂ ਹੈਵ। ਕੋਈ ਵੀ ਤੁਹਾਨੂੰ ਸਟੋਰੇਜ ਦੇ ਵਿੱਚ ਇਸ਼ੂ ਆਉਂਦਾ ਆ, ਇਹ ਅਵੇਲੇਬਲ ਰਹਿੰਦੇ ਨੇ 24/7। ਈਜ਼ੀ ਅਸੈਸਿਬਿਲਿਟੀ ਮਿਲਦੀ ਹੈ, ਤੁਸੀਂ ਇੱਥੇ ਆਪਣੇ ਟ੍ਰੈਜਰਸ ਨੂੰ ਬਿਲਕੁਲ ਪ੍ਰੋਟੈਕਟ ਕਰਕੇ ਰੱਖ ਸਕਦੇ ਹੋ। ਸਟਾਰਟਿੰਗ ਰੇਟ ਦੀ ਆਪਾਂ ਗੱਲ ਕਰੀਏ, ਇਜ਼ ਜਸਟ $20। ਇੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਐਕਸਟਰਾ ਸੇਵਿੰਗਸ ਦੇ ਵਿੱਚ. ਆਨਲਾਈਨ ਜੇ ਤੁਸੀਂ ਬੁੱਕ ਕਰ ਰਹੇ ਹੋ ਯੂ ਹੈਵ ਨੋ ਐਡਮਿਨ ਫੀਸ, ਜ਼ੀਰੋ ਕੈਂਸਲੇਸ਼ਨ ਚਾਰਜਸ, ਐਂਡ ਇਹਦੇ ਨਾਲ ਹੀ ਫੋਰ ਐਨੀ ਫਰਦਰ ਡਿਟੇਲਸ ਤੁਸੀਂ ਬਿਲਕੁਲ ਇਹਨਾਂ ਨੂੰ ਰੀਚ ਆਊਟ ਕਰਨਾ ਹੈ waltra.ca ਦੇ ਉੱਤੇ, ਦੈਟ ਇਜ਼ waltra.ca. ਓਨਟਾਰੀਓ ਵਰਚੁਅਲ ਸਕੂਲ, ਜੇ ਤੁਸੀਂ ਵੀ ਇੱਕ ਮਿਨਿਸਟਰੀ ਇੰਸਪੈਕਟਡ ਹਾਈ ਸਕੂਲ ਲੱਭ ਰਹੇ ਹੋ ਜਿੱਥੇ ਤੁਸੀਂ ਆਪਣੀਆਂ ਸਕਿੱਲਸ ਅਪਗ੍ਰੇਡ ਕਰ ਸਕੋ, ਤਾਂ ਓਨਟਾਰੀਓ ਵਰਚੁਅਲ ਸਕੂਲ ਇਜ਼ ਯੋਰ ਵਨ ਸਟੋਪ ਸ਼ੋਪ. ਇੱਥੇ ਤੁਸੀਂ ਵਿਜ਼ਿਟ ਕਰਨਾ ਆ, ਐਂਡ ਦ ਬੈਸਟ ਪਾਰਟ ਇਜ਼ ਸਰਟੀਫਾਈਡ ਟੀਚਰਸ ਨੇ 24/7 ਸਪੋਰਟ ਤੁਹਾਨੂੰ ਮਿਲਦਾ ਆ. ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਵਿਜ਼ਿਟ ਕਰਨਾ ਆ ontariovirtualschool.ca ਦੇ ਉੱਤੇ, ਦੈਟ ਇਜ਼ ontariovirtualschool.ca. ਇੰਡੀਆ ਸਟੇਸ ਗ੍ਰੋਸਰੀ ਸਟੋਰ ਐਂਡ ਰੈਸਟੋਰੈਂਟ, ਤੁਹਾਡੀਆਂ ਸਾਰੀਆਂ ਨੀਡਸ ਦੇ ਲਈ ਤੁਸੀਂ ਬਿਲਕੁਲ ਵਿਜ਼ਿਟ ਕਰਨਾ ਆ ਇੰਡੀਆ ਟੇਸ ਗ੍ਰੋਸਰੀ ਸਟੋਰ ਐਂਡ ਰੈਸਟੋਰੈਂਟ. ਐਂਡ ਇਹਨਾਂ ਦੇ ਗ੍ਰੋਸਰੀ ਸਟੋਰ ਦੇ ਉੱਤੇ ਸਾਰਾ ਕੁਝ ਤੁਹਾਨੂੰ ਮਿਲ ਜਾਂਦਾ, ਸਾਊਥ ਏਸ਼ੀਅਨ ਗ੍ਰੋਸਰੀਜ਼ ਮਿਲ ਜਾਂਦੀਆਂ ਨੇ, ਐਂਡ 3 ਰੈਸਟੋਰੈਂਟਸ ਤੋਂ ਤੁਹਾਨੂੰ ਇਹ ਸਰਵ ਕਰਦੇ ਨੇ. ਮੇਵਿਸ ਲੋਸਨ ਦੇ ਉੱਤੇ ਇਨ ਬ੍ਰਾਮਟਨ, ਮਾਰਕਮ ਦੇ ਵਿੱਚ ਡੈਂਸਨ ਸਟਰੀਟ ਇਨ ਵਿਕਟੋਰੀਆ ਪਾਰਕ, ਐਂਡ ਮਿਸੀਸਾਗਾ ਦੇ ਵਿੱਚ ਅਰਜੈਂਟੀਆ ਰੋਡ ਐਂਡ ਵਿੰਸਟਨ ਚਰਚਿਲ ਦੇ ਉੱਤੇ. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦੇ ਹਾਂ. ਸਮਾਂ ਬਿਲਕੁਲ ਹੋ ਚੁੱਕਿਆ ਆ ਵਾਈ ਮੀਡੀਆ ਥਾਟ ਆਫ ਦ ਡੇ ਦਾ. ਸੋ ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼, ਡੋਂਟ ਵੇਟ ਫਾਰ ਦ ਪਰਫੈਕਟ ਮੂਮੈਂਟ, ਟੇਕ ਦ ਮੂਮੈਂਟ ਐਂਡ ਮੇਕ ਇਟ ਪਰਫੈਕਟ. ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼, ਡੋਂਟ ਵੇਟ ਫਾਰ ਦ ਪਰਫੈਕਟ ਮੂਮੈਂਟ, ਟੇਕ ਦ ਮੂਮੈਂਟ ਐਂਡ ਮੇਕ ਇਟ ਪਰਫੈਕਟ. Even if we analyze our life itself, har ek din de vich kinniyan sariyan cheezan hundiyan ne, and we are always looking forward for something in our day, right? We aaj hi assi jo vi sanu cheez karni vadhiya lagdi hai throughout our 24 like hours, apa analyze karde hai ki aaj cheez karni hai, aaj cheez karni hai, na har ek insaan da plan hunda hai ki din de vich apa aa cheezan karniyan. And kai wari ਜਿੱਦਾਂ ਅਸੀਂ ਸੋਚਿਆ ਹੁੰਦਾ ਜਦੋਂ ਚੀਜ਼ ਉੱਦਾਂ ਨਹੀਂ ਹੁੰਦੀ ਹੈਗੀ, ਵੀ ਫੀਲ ਲਾਈਕ ਦਿਸ ਇਜ਼ ਨੋਟ ਹਾਊ ਇਟ ਵਾਜ਼ ਸਪੋਜ਼ ਟੂ ਬੀ, ਰਾਈਟ? ਬਟ ਮੇਰੇ ਹਿਸਾਬ ਦੇ ਨਾਲ ਜਾਂ ਆਪਾਂ ਇਹਨੂੰ ਥੋੜਾ ਜਿਹਾ ਸੋਚ ਕੇ ਦੇਖੀਏ, ਕੁਛ ਵੀ ਜੋ ਚੀਜ਼ਾਂ ਹੁੰਦੀਆਂ ਨੇ ਸਾਡੀ ਲਾਈਫ ਦੇ ਵਿੱਚ, ਵੈਦਰ ਇਟਸ ਪੋਜ਼ਿਟਿਵ ਐਕਸਪੀਰੀਅੰਸ ਜਾਂ ਥੋੜਾ ਜਿਹਾ ਨੈਗੇਟਿਵ ਐਕਸਪੀਰੀਅੰਸ, ਜਾਂ ਕੁਛ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ, ਕੁਛ ਵੀ ਆ, ਰਾਈਟ? ਹਰ ਇੱਕ ਮੂਮੈਂਟ ਨੂੰ ਜਦੋਂ ਆਪਾਂ ਚੈਰਿਸ਼ ਕਰਦੇ ਹਾਂ, ਆਪਾਂ ਨੂੰ ਐਮਬਰੇਸ ਕਰਦੇ ਹਾਂ ਕਿ everything that's happening is there for a reason, and eh kuch na kuch sanu zarur vadhiya hi sikha ke janda hai, right? Apni jehdi at end of the day it's all about our mindset, hai na? Jadon tusi apne mindset nu positive tarike na dekhna hai, ek hi situation kise insaan layi ho sakdi hai ki this is not good at all, but dusra insaan keh sakda hai ki chalo eh vi experience hai, eh to sikhya, kuch nava pata lag gaya, and at least jo bad experiences vi hunde hai tuhanu pata lagda hai ki okay, this is something that I'm not supposed to do in future, right? Kuch cheez apa edda hundi hai ki ha eh cheez edda nahi si honi chahidi, right? And jo vadhiya ho reha ho ta ho hi reha, we are enjoying. And have you ever analyzed jadon cheezan sara kuch sahi chal reha hunda hai na, jiddan tusi expect kita, tusi khush ho, you are enjoying your time, ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਸਮਾਂ ਕਿੰਨੀ ਜਲਦੀ ਨਿਕਲਦਾ ਹੈ. ਐਂਡ ਜਦੋਂ ਥੋੜਾ ਜਿਹਾ ਲਾਈਕ ਡਿਫੀਕਲਟ ਹੈ ਜਾਂ ਚੀਜ਼ਾਂ ਬੋਰਿੰਗ ਹੁੰਦੀਆਂ ਨੇ, ਤੁਹਾਨੂੰ ਇਹ ਚੀਜ਼ ਐਨਾਲਾਈਜ਼ ਕਰਕੇ ਪਤਾ ਲੱਗੇਗੀ ਕਿ ਉਦੋਂ ਸਾਡੇ ਜਿਹੜਾ ਟਾਈਮ ਆ ਉਹ ਇੱਕ ਇੱਕ ਸੈਕਿੰਡ, ਦੋ ਦੋ ਸੈਕਿੰਡ ਵੀ ਜ਼ਿਆਦਾ ਲੱਗ ਰਹੇ ਹੁੰਦੇ ਨੇ ਕਿ ਕਦੋਂ ਟਾਈਮ ਖਤਮ ਹੋਏਗਾ, ਹੈ ਨਾ? ਕਦੋਂ ਇਹ ਟਾਈਮ ਜਿਹੜਾ ਮੁੱਕੇਗਾ? ਸੋ ਉਹੀ ਚੀਜ਼ ਆ ਕਿ ਜਦੋਂ ਆਪਾਂ ਉਸ ਬੋਰਡਮ ਨੂੰ ਵੀ ਐਮਬਰੇਸ ਕਰਨ ਲੱਗ ਗਏ, ਜਦੋਂ ਆਪਾਂ ਹਰ ਇੱਕ ਮੂਮੈਂਟ ਨੂੰ ਵਟ ਐਵਰ ਇਟ ਮਾਈਟ ਬੀ ਉਹਨੂੰ ਆਪਾਂ ਜਦੋਂ ਚੈਰਿਸ਼ ਕਰਦੇ ਹਾਂ, ਦੈਨ ਵੀਲ ਰਿਅਲਾਈਜ਼ ਇਨ ਲਾਈਫ ਕਿ ਇਟਸ ਜੋ ਤੁਹਾਡੀ ਮਾਇੰਡ ਸੈਟ ਆ ਜਾਂ ਜਿਹੜੀ ਤੁਹਾਡੀ ਪਰਸਨੈਲਿਟੀ ਆ ਅਨਬ੍ਰੇਕੇਬਲ ਬਣ ਜਾਂਦੀ ਆ. ਸੋ ਦਿਸ ਥਾਟ ਆਫ ਦ ਡੇ ਇਜ਼ ਅ ਰਿਮਾਈਂਡਰ ਫੋਰ ਅਸ ਕਿ ਕੁਛ ਵੀ ਸਾਡੀ ਲਾਈਫ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ, ਵੈਦਰ ਇਟਸ ਪੋਜ਼ਿਟਿਵ ਨੈਗੇਟਿਵ, ਇਟਸ ਜਸਟ ਐਕਸਪੀਰੀਅੰਸ, ਐਂਡ ਉਹਨੂੰ ਉੱਥੇ ਹੀ ਆਪਾਂ ਜੇ ਰੱਖ ਦਈਏ ਨਾ, ਸਭ ਤੋਂ ਜ਼ਿਆਦਾ ਵਧੀਆ ਰਹਿੰਦਾ ਆ. ਐਟ ਐਂਡ ਆਫ ਦ ਡੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਨਰਜੀ ਆ ਸਾਡੇ ਥਾਟ ਦੀ. ਅਸੀਂ ਜਿਸ ਚੀਜ਼ ਨੂੰ ਜਿੰਨਾ ਜ਼ਿਆਦਾ ਥਾਟ ਦਿੰਦੇ ਹਾਂ, ਉਹ ਉਨੀ ਜ਼ਿਆਦਾ ਸਾਡੀ ਲਾਈਫ ਦੇ ਵਿੱਚ ਪ੍ਰੋਗਰੈਸਿਵਲੀ ਆ ਇਨਹਾਂਸ ਹੁੰਦੀ ਰਹਿੰਦੀ ਆ, ਰਾਈਟ? ਹੁਣ ਉਹ ਪੋਜ਼ਿਟਿਵ ਆਪਾਂ ਇਨਹਾਂਸ ਕਰਨੀ ਆ ਜਾਂ ਨੈਗੇਟਿਵ ਕਰਨੀ ਆ, ਦੈਟ ਇਜ਼ ਆਲਵੇਜ਼ ਇਨ ਆਰ ਹੈਂਡ. ਸੋ ਸਭ ਤੋਂ ਵੱਡਾ ਮੈਸੇਜ ਜੋ ਕਾਲ ਟੂ ਐਕਸ਼ਨ ਆ ਸਾਡੇ ਥਾਟ ਆਫ ਦ ਡੇ ਦੇ ਵਿੱਚ ਫੋਰ ਆਲ ਆਫ ਅਸ, ਦੈਟ ਇਜ਼ ਕਿ ਐਨਾਲਾਈਜ਼ ਆਪਾਂ ਜ਼ਰੂਰ ਕਰਕੇ ਦੇਖੀਏ ਕਿ 24/7 ਅਸੀਂ ਕੀ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਸੋਚ ਰਹੇ ਹਾਂ, ਕਿਹੜੀਆਂ ਸਿਚੁਏਸ਼ਨ ਦੇ ਵਿੱਚ ਕਿੱਦਾਂ ਅਸੀਂ ਰਿਐਕਟ ਕਰ ਰਹੇ ਹਾਂ, ਐਂਡ ਕਿੱਦਾਂ ਅਸੀਂ ਲਾਈਕ ਜੋ ਐਕਟ ਹਰੇਕ ਜੋ ਹੈ ਨਾ ਐਕਸ਼ਨ ਦਾ ਰਿਐਕਸ਼ਨ ਜੋ ਆਪਣਾ ਹੁੰਦਾ ਆ, ਹਾਊ ਆਰ ਵੀ ਰਿਐਕਟਿੰਗ ਟੂ ਦੋ ਸਿਚੁਏਸ਼ਨ. ਐਂਡ ਜਦੋਂ ਆਪਾਂ ਉਸ ਚੀਜ਼ ਨੂੰ ਇੱਕ ਪੋਜ਼ਿਟਿਵ ਆਪਟੋਮਿਸਟਿਕ ਤਰੀਕੇ ਦੇ ਨਾਲ ਲੈ ਕੇ ਚੱਲਾਂਗੇ ਹਰੇਕ ਚੀਜ਼ ਨੂੰ ਕਿ ਓਕੇ ਦਿਸ ਇਜ਼ ਹੈਪਨਿੰਗ, ਇਹ ਵੀ ਚੀਜ਼ ਕੁਛ ਵਧੀਆ ਦੇ ਲਈ ਹੋ ਰਹੀ ਆ, ਹੈ ਨਾ? ਕੁਛ ਵਧੀਆ ਹੋ ਹੀ ਰਿਹਾ, ਐਂਡ ਯੂ ਆਰ ਚੈਰਿਸ਼ਿੰਗ ਦੈਟ ਮੂਮੈਂਟ, ਰਾਈਟ? ਸੋ ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਕਿ ਜੋ ਵੀ ਹੁੰਦਾ ਆ ਮੂਵਮੈਂਟ ਜਿੱਦਾਂ ਦੀ ਵੀ ਸਿਚੁਏਸ਼ਨ ਆ ਉਹਨੂੰ ਐਮਬਰੇਸ ਆਪਾਂ ਜ਼ਰੂਰ ਕਰੀਏ। ਇੱਕ ਐਗਜ਼ਾਮਪਲ ਨਾਲ ਬਿਲਕੁਲ ਇਸ ਥੋਟ ਆਫ ਦ ਡੇ ਨੂੰ ਆਪਾਂ ਕੰਕਲੂਡ ਜ਼ਰੂਰ ਕਰਾਂਗੇ ਫੋਰ ਟੁਡੇ, ਦੈਟ ਸਮਥਿੰਗ ਵੈਰੀ ਇੰਪੋਰਟੈਂਟ ਇਜ਼ ਜਦੋਂ ਵੀ ਕੋਈ ਵੀ ਸਿਚੁਏਸ਼ਨ ਆ ਰਾਈਟ ਸਾਡੇ ਕੋਲ, ਇੱਕ ਇੱਕ ਡਾਰਕ ਰੂਮ ਦੇ ਵਿੱਚ ਹੈ ਨਾ, ਲਾਈਕ ਸਮਾਨ ਹੀ ਸਮਾਨ ਆ ਉੱਥੇ, ਇੱਕ ਇਨਸਾਨ ਨੂੰ ਜੇ ਆਪਾਂ ਲਾਈਕ ਲੋਕ ਇਫ ਦੈਟ ਪਰਸਨ ਇਜ਼ ਲੋਕਡ, ਹੁਣ ਉਹ ਇਨਸਾਨ ਦੇ ਮਾਇੰਡ ਸੈਟ ਦੇ ਉੱਤੇ ਆ ਕਿ ਉਸ ਡਾਰਕ ਰੂਮ ਦੇ ਵਿੱਚ ਉਹਨੇ ਕੀ ਦੇਖਣਾ। ਹਰੇਕ ਇਨਸਾਨ ਦੀ ਆਪਦੀ ਵਿਜ਼ਨ ਹੁੰਦੀ ਆ, ਆਪਣੀ ਉਹਨਾਂ ਦੀ ਸੋਚ ਆ ਰਾਈਟ। ਹੁਣ ਉਹਨਾਂ ਨੇ ਉੱਥੇ ਬਹਿ ਕੇ ਜਾਂ ਤਾਂ ਦੁਖੀ ਹੋ ਸਕਦੇ ਨੇ ਕਿ ਵਾਈ ਐਮ ਆਈ ਅਲੋਨ ਹੇਅਰ, ਇੱਥੇ ਕੁਛ ਵੀ ਨਹੀਂ ਹੈਗਾ। ਸੈਕਿੰਡ ਪਰਸਨ ਉਹੀ ਰੂਮ ਦੇ ਵਿੱਚ, ਇਟਸ ਡਾਰਕ ਇਟਸੈਲਫ, ਸੇਮ ਸਿਚੁਏਸ਼ਨ ਆ, ਸੇਮ ਰੂਮ ਆ, ਉੱਥੇ ਦੇ ਮਾਈਟ ਬੀ ਹੈਪੀ ਕਿ ਆਈ ਐਮ ਅਲੋਨ, ਆਈ ਐਮ ਹੈਵਿੰਗ ਟਾਈਮ ਵਿਦ ਮਾਈ ਸੈਲਫ, ਐਂਡ ਇੱਥੇ ਕੁਛ ਵੀ ਨਹੀਂ ਹੈਗਾ। ਸੋ ਇੱਕ ਇੱਕ ਰੂਮ ਹੁੰਦਾ ਹੈ, ਤੁਸੀਂ ਉੱਥੇ ਬਿਲਕੁਲ ਚੀਜ਼ਾਂ ਨੂੰ ਆਪਣੇ ਅਕੋਰਡਿੰਗਲੀ ਇਨਹਾਂਸ ਕਰ ਸਕਦੇ ਹੋ, ਤੁਸੀਂ ਆਪਣੀ ਕ੍ਰੀਏਟਿਵਿਟੀ ਜੋ ਹੈ ਨਾ ਲਾਈਕ ਆਪਣੇ ਦਿਮਾਗ ਦੀ ਕ੍ਰੀਏਟਿਵਿਟੀ ਉਹਨੂੰ ਯੂਜ਼ ਕਰ ਸਕਦੇ ਹੋ। ਸੋ ਇਟਸ ਆਲ ਅਬਾਊਟ ਆਰ ਮਾਇੰਡ ਸੈਟ। ਹਰ ਇੱਕ ਸਿਚੁਏਸ਼ਨ, ਆਈ ਆਲਵੇਜ ਬਿਲੀਵ, ਜਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਨਹੀਂ ਮਰ ਰਹੇ, ਟਿਲ ਯੂ ਆਰ ਅਲਾਈਵ ਯੂ ਕੈਨ ਲਾਈਕ ਮੇਕ ਇਟ ਸਿੰਪਲ, ਟਿਲ ਯੂ ਆਰ ਅਲਾਈਵ ਯੂ ਕੈਨ ਮੇਕ ਇਟ। ਕੁਛ ਵੀ ਸਿਚੁਏਸ਼ਨ ਆ, ਤੁਸੀਂ ਹਰ ਇੱਕ ਚੀਜ਼ ਦੇ ਵਿੱਚੋਂ ਨਿਕਲ ਕੇ ਕੁਛ ਨਾ ਕੁਛ ਵਧੀਆ ਜ਼ਰੂਰ ਕਰ ਸਕਦੇ ਹੋ ਜਦ ਤੱਕ ਤੁਸੀਂ ਜ਼ਿੰਦਾ ਹੋ, ਜਦ ਤੱਕ ਤੁਸੀਂ ਜਿਉ ਰਹੇ ਹੋ, ਬਿਕਾਜ਼ ਐਵਰੀਥਿੰਗ ਇਜ਼, ਹਰ ਇੱਕ ਚੀਜ਼ ਹਰ ਇੱਕ ਸਿਚੁਏਸ਼ਨ ਦੇ ਵਿੱਚ ਕੁਛ ਨਾ ਕੁਛ ਅਸੀਂ ਸਿੱਖ ਜ਼ਰੂਰ ਰਹੇ ਹਾਂ, ਆਪਣੀ ਪਰਸਨੈਲਿਟੀ ਨੂੰ ਗਰੋ ਜ਼ਰੂਰ ਕਰ ਰਹੇ ਹਾਂ। ਸੋ ਉਹ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਐਂਡ ਬਲੈਸਿੰਗਸ ਨੂੰ ਕਾਊਂਟ ਕਰਨਾ ਕਦੇ ਵੀ ਨਾ ਭੁੱਲੋ। ਜਿੰਨਾ ਜ਼ਿਆਦਾ ਅਸੀਂ ਆਪਣੀਆਂ ਬਲੈਸਿੰਗਸ ਦੇ ਉੱਤੇ ਫੋਕਸ ਕਰਕੇ ਰੱਖਾਂਗੇ ਨਾ ਕਿ ਦਿਸ ਇਜ਼ ਵਾਟ ਆਈ ਹੈਵ, ਉਹ ਚੀਜ਼ ਨੂੰ ਜਦੋਂ ਅਸੀਂ ਐਮਬਰੇਸ ਕਰਦੇ ਹਾਂ, ਗ੍ਰੈਟੀਟਿਊਡ ਉਸ ਚੀਜ਼ ਦੇ ਲਈ ਹੁੰਦਾ ਆ, ਤਾਂ ਅਸੀਂ ਕਦਰ ਪਾਉਂਦੇ ਹਾਂ। ਹੁਣ ਜੇ ਆਪ ਇੱਕ ਇਨਸਾਨ ਕੋਲ ਸੁੱਕੀ ਰੋਟੀ ਵੀ ਆ, ਜੇ ਉਸ ਨੂੰ ਵੀ ਉਹ ਕਦਰ ਪਾ ਕੇ ਉਹ ਰਿਸਪੈਕਟ ਕਰਕੇ ਥੈਂਕਫੁਲ ਹੋ ਕੇ ਉਸ ਚੀਜ਼ ਨੂੰ ਖਾ ਰਿਹਾ ਨਾ, ਉਹ ਛੱਪਣ ਭੋਗ ਤੋਂ ਵੀ ਜ਼ਿਆਦਾ ਵਧੀਆ ਆ, ਇਜ਼ਨਟ ਇਟ। ਸੋ ਇੱਥੇ ਬਿਲਕੁਲ ਅੱਜ ਦਾ ਥੋਟ ਆਫ ਦ ਡੇ ਆਪਾਂ ਕੰਕਲੂਡ ਕਰਾਂਗੇ, ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਕੋਈ ਵੀ ਮੂਵਮੈਂਟ ਪਰਫੈਕਟ ਨਹੀਂ ਹੁੰਦਾ, ਬਟ ਇਟਸ ਔਨ ਅਸ, ਸਾਡੇ ਉੱਤੇ ਡਿਪੈਂਡ ਕਰਦਾ ਆ ਕਿ ਅਸੀਂ ਉਹਨੂੰ ਪਰਫੈਕਟ ਬਣਾਉਣਾ ਆ ਤੇ ਕਿੱਦਾਂ ਅਸੀਂ ਉਸਨੂੰ ਪਰਫੈਕਟ ਬਣਾ ਸਕਦੇ ਹਾਂ। That is our today's Why Media Thought of the Day, and idanari updates da silsila apa bilkul continue karange, jald hi sade naal jund ja rahe ne group editor and CEO of Why Media Yudhvir Jaiswal ji. Agge vadan to pehla sama bilkul ho chuke aya headlines da, tuhade layi pesh karan ja rahe ha Why Media Headlines Part 1 ji.
Ontario Provincial Police ਨੇ ਦੱਸਿਆ ਕਿ ਲੌਂਗ ਸਾਲਟ ਦੇ ਮਾਇਲ ਰੋਟਸ ਬੀਚ ਤੇ ਸ਼ਾਮ 5:45 ਤੇ ਐਮਰਜੈਂਸੀ ਸਰਵਿਸਿਸ ਨੂੰ ਬੁਲਾਇਆ ਗਿਆ, ਛੋਟੇ ਬੱਚੇ ਨੂੰ ਬਿਨਾਂ ਵਾਈਟਲ ਸਾਈਨਸ ਦੇ ਪਾਇਆ ਗਿਆ। ਆਫ ਡਿਊਟੀ ਡਾਕਟਰਸ ਨੇ ਬੱਚੇ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਸਪਿਟਲ ਲਿਜਾਣ ਤੇ ਉਸ ਬੱਚੇ ਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ। ਦੂਸਰਾ ਕੇਸ ਵਸਾਗਾ ਬੀਚ ਦਾ ਹੈ ਜਿੱਥੇ ਦੁਪਹਿਰ ਦੇ 1 ਵਜੇ ਰਿਵਰ ਰੋਡ ਈਸਟ ਤੇ ਐਮਰਜੈਂਸੀ ਸਰਵਿਸਿਸ ਨੂੰ ਬੁਲਾਇਆ ਗਿਆ। ਟੋਰਾਂਟੋ ਦੇ ਉਸ 24 ਸਾਲ ਦੇ ਵਿਅਕਤੀ ਨੂੰ ਉਹ ਹੋਰ ਲੋਕਾਂ ਨਾਲ ਕਾਇਕਿੰਗ ਕਰਦੇ ਹੋਏ ਪਾਇਆ ਗਿਆ ਜਦੋਂ ਉਹ ਉਨ੍ਹਾਂ ਦੀ ਕਾਇਕ ਉਲਟ ਗਈ। ਵਸਾਗਾ ਬੀਚ ਦੇ ਫਾਇਰ ਡਿਪਾਰਟਮੈਂਟ ਨੇ ਉਸ ਵਿਅਕਤੀ ਨੂੰ ਲੱਭ ਕੇ CPR ਸਟਾਰਟ ਕੀਤੀ ਪਰ ਹਾਸਪਿਟਲ ਲਿਜਾਣ ਤੇ ਉਸ ਵਿਅਕਤੀ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਦੋਨਾਂ ਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਹੈ, ਫੈਮਿਲੀ ਦੀ ਪ੍ਰਾਈਵੇਸੀ ਕਰ ਗਏ। Why Media Business Report. Hudson Bay ਦੇ ਕਿਨਾਰੇ ਨਾਰਦਰਨ ਮੈਨੀਟੋਬਾ ਵਿਚ ਪੋਰਟ ਆਫ ਚਰਚਿਲ ਹੁਣ ਕੈਨੇਡਾ US ਟ੍ਰੇਡ ਵਾਰ ਦੇ ਦੌਰਾਨ ਇਕ ਅਹਿਮ ਕੜੀ ਬਣ ਚੁੱਕਿਆ। ਪੋਰਟ ਦੀ ਇੰਪੋਰਟੈਂਸ ਹੋਰ ਵੱਧ ਗਈ ਹੈ ਤੇ ਪਿਛਲੇ ਕੁਝ ਮਹੀਨੇ ਤੋਂ ਨੈਸ਼ਨਲ ਡਿਸਕਸ਼ਨ ਦਾ ਹਿੱਸਾ ਬਣ ਚੁੱਕਿਆ। ਇਹ ਕਹਿਣਾ ਹੈ ਕ੍ਰਿਸ ਐਵਰੀ ਜੋ ਆਰਟਿਕ ਗੇਟਵੇ ਗਰੁੱਪ ਆਫ CEO ਤੇ ਪ੍ਰੈਜ਼ੀਡੈਂਟ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਊਚਰ ਲਈ ਟ੍ਰੇਡ ਇਨੇਬਲਿੰਗ ਇਨਫਰਾਸਟ੍ਰਕਚਰ ਬਣਾ ਰਹੇ ਹਾਂ। ਇਹ ਕੰਪਨੀ ਪੋਰਟ ਆਫ ਚਰਚਿਲ ਦੀ ਮਾਲਿਕ ਤੇ ਉਨ੍ਹਾਂ ਨੂੰ ਆਪਰੇਟ ਵੀ ਕਰਦੀ ਹੈ। ਚਰਚਿਲ ਕੈਨੇਡਾ ਦਾ ਸਿਰਫ ਇੱਕ ਆਰਕਟਿਕ ਸੀਪੋਰਟ ਹੈ ਜੋ ਰੇਲਵੇ ਨਾਲ ਕਨੈਕਟਡ ਹੈ, ਜਿੱਥੋਂ ਯੂਰਪ ਤੇ ਹੋਰ ਗਲੋਬਲ ਡੈਸਟੀਨੇਸ਼ਨ ਤੱਕ ਸਮਾਨ ਪਹੁੰਚਾਇਆ ਜਾ ਸਕਦਾ ਹੈ। ਐਵਰੀ ਕਹਿੰਦੇ ਹਨ ਕਿ ਵੈਸਟਰਨ ਕੈਨੇਡਾ ਦੇ ਵਾਸਟ ਰਿਸੋਰਸਿਸ ਨੂੰ ਗਲੋਬਲ ਮਾਰਕੀਟ ਤੱਕ ਲਿਜਾਣਾ, ਉਸ ਦੇ ਲਈ ਇਹ ਪੋਰਟ ਬਹੁਤ ਇੰਪੋਰਟੈਂਟ ਹੈ। ਚਰਚਿਲ ਪੋਰਟ ਹਰ ਸਮਰ ਸਿਰਫ 4.5 ਮਹੀਨੇ ਲਈ ਖੁੱਲ੍ਹਾ ਹੁੰਦਾ ਹੈ, ਕਿਉਂਕਿ ਹਡਸਨ ਬੇ ਵਿਚ ਬਰਫ਼ ਹੁੰਦੀ ਹੈ, ਪਰ ਯੂਨੀਵਰਸਿਟੀ ਆਫ਼ ਮੈਨੀਟੋਬਾ ਦੇ ਸਟੱਡੀ ਦੇ ਮੁਤਾਬਿਕ ਕਲਾਈਮੇਟ ਚੇਂਜ ਕਰਕੇ ਸ਼ਿਪਿੰਗ ਸੀਜ਼ਨ 6 ਮਹੀਨੇ ਤੱਕ ਦਾ ਹੋ ਸਕਦਾ ਹੈ। ਵਾਈ ਮੀਡੀਆ ਨਿਊਜ਼ ਰੂਮ, ਕੈਨੇਡਾ ਦੀ ਕੈਨੇਡੀਅਨ ਟਰਾਂਸਪੋਰਟ ਏਜੰਸੀ CTA ਕੋਲ ਹੁਣ ਤੱਕ 85,000 ਏਅਰ ਟਰੈਵਲ ਕੰਪਲੇਂਟਸ ਦਾ ਬੈਕਲੌਗ ਜੁੜ ਚੁੱਕਿਆ ਹੈ। ਇੱਕ ਐਡਵੋਕੇਟ ਦਾ ਕਹਿਣਾ ਹੈ ਕਿ ਇਹ ਸਿਸਟਮ ਪੈਸੇਂਜਰਸ ਨੂੰ ਜਸਟਿਸ ਦੇਣ ਦੇ ਵਿਚ ਫੇਲ ਹੋ ਰਿਹਾ ਹੈ। ਡਿਲੇਸ, ਕੈਂਸਲੇਸ਼ਨਸ ਤੇ ਕੰਪਨਸੇਸ਼ਨਸ ਦੀ ਲੜਾਈ ਹਰ ਕਿਸਮ ਦੇ ਕੰਪਲੇਂਟਸ ਵਿਚ CTA ਡੁੱਬ ਚੁੱਕੀ ਹੈ। ਗੈਬਰ ਲੂਕਸ, ਜੋ ਕਿ ਫਾਊਂਡਰ ਆਫ ਏਅਰ ਪੈਸੇਂਜਰ ਰਾਈਟਸ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੈਕਲੌਗਸ ਨੂੰ ਕਲੀਅਰ ਕਰਨ ਲਈ 2 ਸਾਲ ਤੋਂ ਵੱਧ ਸਮਾਂ ਲੱਗ ਜਾਏਗਾ। 2023 ਵਿਚ CTA ਦੇ ਰੈਜ਼ੋਲੂਸ਼ਨ ਆਫਿਸ ਸਟਾਰਟ ਹੋਇਆ ਸੀ, ਪਰ ਕੰਪਲੇਂਟਸ ਰੋਜ਼ ਵੱਧ ਰਹੀਆਂ ਸੀ। ਲੂਕਸ ਕਹਿੰਦੇ ਹਨ ਕਿ CTA ਦਾ ਗ੍ਰੀਵੈਂਸ ਪ੍ਰੋਸੈਸ ਬਹੁਤ ਕੰਪਲੈਕਸ ਹੈ ਤੇ ਆਖਿਰ ਦੇ ਵਿਚ ਪੈਸੇਂਜਰਸ ਹੀ ਸਫ਼ਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰਲਾਈਨਸ ਅਕਸਰ ਕਹਿ ਦਿੰਦੀਆਂ ਨੇ ਕਿ ਇਸ਼ੂ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਸੀ, ਕਰਕੇ ਉਹ ਕੰਪਨਸੇਸ਼ਨ ਨਹੀਂ ਦੇਣਗੇ। ਏਅਰਲਾਈਨਸ ਲਈ ਇਹ ਆਸਾਨ ਤੇ ਪ੍ਰੋਫਿਟੇਬਲ ਹੈ ਕਿ ਪੇਮੈਂਟ ਨਾ ਦੇਣ ਤੇ ਪੈਸੇਂਜਰ ਨੂੰ ਕਹਿ ਦਿੱਤਾ ਜਾਏ ਕਿ CTA ਵਿਚ ਕੰਪਲੇਂਟ ਫਾਈਲ ਕਰ ਦੇਣ। ਵਾਈ ਮੀਡੀਆ ਨਿਊਜ਼ ਰੂਮ, ਨਵੇਂ ਗਲੋਬਲ ਪਾਸਪੋਰਟ ਰੈਂਕਿੰਗ ਡੇਟਾ ਦੇ ਮੁਤਾਬਿਕ ਕੈਨੇਡਾ ਦਾ ਪਾਸਪੋਰਟ ਹੁਣ ਹੋਰ ਕੰਟਰੀਜ਼ ਨਾਲ ਮੁਕਾਬਲਾ ਕਰਨ ਵਿਚ ਪਿਛੜ ਰਿਹਾ। ਹੈਨਲੇ ਪਾਸਪੋਰਟ ਇੰਡੈਕਸ HPI ਦੀ ਲੇਟੈਸਟ ਰਿਪੋਰਟ ਦੇ ਮੁਤਾਬਿਕ ਕੈਨੇਡੀਅਨ ਪਾਸਪੋਰਟ 184 ਪੁਆਇੰਟਸ ਤੇ ਖੜਾ ਹੈ, ਮਤਲਬ ਹੋਲਡਰਸ ਬਿਨਾਂ ਵੀਜ਼ਾ 227 ਵਿਚੋਂ 184 ਡੈਸਟੀਨੇਸ਼ਨ ਵਿਚ ਜਾ ਸਕਦੇ ਨੇ। ਕੈਨੇਡਾ ਇਸ ਵਕਤ ਇਸਟੋਨੀਆ ਤੇ ਯੂਨਾਈਟਿਡ ਅਰਬ ਅਮੀਰੇਟਸ ਨਾਲ ਮਿਲ ਕੇ 8th ਰੈਂਕ ਤੇ ਹੈ, ਜੋ ਕਿ ਪਹਿਲਾਂ 7th ਤੇ ਸੀ। ਸਾਲ ਦੇ ਸ਼ੁਰੂ ਤੋਂ ਹੁਣ ਤੱਕ ਕੈਨੇਡਾ ਦਾ ਪਾਸਪੋਰਟ ਇਕ ਹੋਰ ਪੁਆਇੰਟ ਲੂਜ਼ ਕਰ ਚੁੱਕਿਆ ਹੈ ਤੇ ਪਿਛਲੇ 10 ਸਾਲਾਂ ਵਿਚ ਟੋਟਲ 4 ਪੁਆਇੰਟਸ ਦੀ ਗਿਰਾਵਟ ਦੇਖੀ ਗਈ ਹੈ। ਹੈਲਨੇਨ ਪਾਰਟਨਰਸ ਦੇ ਮੁਤਾਬਿਕ ਕੈਨੇਡਾ ਨਾਲ ਨਾਲ ਯੂਨਾਈਟਿਡ ਸਟੇਟਸ, ਵੈਨੇਜ਼ੁਏਲਾ, ਯੂਨਾਈਟਿਡ ਕਿੰਗਡਮ ਤੇ ਵੈਂਟੂ ਵੀ ਉਹ ਕੰਟਰੀਜ਼ ਵਿਚ ਸ਼ਾਮਿਲ ਨੇ ਜਿਨ੍ਹਾਂ ਦੇ ਪਾਸਪੋਰਟ ਸਕੋਰਸ ਸਭ ਤੋਂ ਤੇਜ਼ੀ ਨਾਲ ਨੀਚੇ ਗਿਰੇ। ਰਿਪੋਰਟ ਦਾ ਕਹਿਣਾ ਹੈ ਕਿ ਟ੍ਰੈਡੀਸ਼ਨਲ ਮੋਬਿਲਿਟੀ ਚੈਂਪੀਅਨਸ ਹੁਣ ਆਪਣੀ ਪਾਵਰ ਖੋ ਰਹੇ ਹੈ, ਕਿਉਂਕਿ ਇਮਰਜਿੰਗ ਇਕਾਨਮੀਜ਼ ਵੀਜ਼ਾ ਰੂਲਸ ਰਿਲੈਕਸ ਕਰ ਰਹੇ ਨੇ ਤੇ ਡਿਪਲੋਮੈਟਿਕ ਟਾਈਜ਼ ਵਿਚ ਇਨਵੈਸਟਮੈਂਟ ਕਰ ਰਹੇ ਹਨ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਅਨਾਊਂਸ ਕੀਤਾ ਕਿ ਕੰਬੋਡੀਆ ਤੇ ਥਾਈਲੈਂਡ ਮਲੇਸ਼ੀਆ ਵਿਚ ਹਾਈ ਲੈਵਲ ਸੀਜ਼ ਫਾਇਰ ਟਾਕਸ ਸਟਾਰਟ ਕਰਨ ਜਾ ਰਹੇ ਨੇ, ਜਿੱਥੇ ਦੋਨੋ ਕੰਟਰੀਜ਼ ਦੇ ਵਿਚ ਬਾਰਡਰ ਕਲੈਸ਼ਿਸ ਵੱਧ ਰਹੇ ਨੇ। ਰੂਬੀਓ ਨੇ ਪ੍ਰੈਸ ਸਟੇਟਮੈਂਟ ਵਿਚ ਕਿਹਾ ਕਿ ਕੰਬੋਡੀਆ ਤੇ ਥਾਈਲੈਂਡ ਮਲੇਸ਼ੀਆ ਵਿਚ ਹਾਈ ਲੈਵਲ ਪੀਸ ਟਾਕਸ ਸ਼ੁਰੂ ਕਰਨਗੇ। US ਸਟੇਟ ਡਿਪਾਰਟਮੈਂਟ ਦੇ ਅਫੀਸ਼ਲਸ ਆਲਰੇਡੀ ਮਲੇਸ਼ੀਆ ਵਿਚ ਨੇ ਤੇ ਤਾਂ ਕਿ ਪੀਸ ਐਫਰਟਸ ਚ ਮਦਦ ਕੀਤੀ ਜਾ ਸਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਮੈਂ ਦੋਨੋ ਆਪਣੇ ਆਪਣੇ ਕਾਊਂਟਰਪਾਰਟਸ ਨਾਲ ਕੰਟੈਕਟ ਵਿਚ ਹਾਂ, ਇਹ ਕਹਿਣਾ ਸੀ ਰੂਬੀਓ ਦਾ। ਇਸੇ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਿਚੁਏਸ਼ਨ ਨੂੰ ਕਲੋਜ਼ਲੀ ਮੋਨੀਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਕਨਫਲਿਕਟ ਜਲਦੀ ਖਤਮ ਹੋਵੇ। ਰੂਬੀਓ ਨੇ ਸੰਡੇ ਨੂੰ ਥਾਈ ਫੋਰਨ ਮਿਨਿਸਟਰ ਮੈਰਿਸ ਸੰਗਿਅਮ ਪੋਜ਼ਾ ਤੇ ਕੰਬੋਡੀਅਨ ਡਿਪਟੀ PM ਤੇ ਫੋਰਨ ਮਿਨਿਸਟਰ ਪ੍ਰਾਕ ਸੋਖੁਨ ਨਾਲ ਅਲੱਗ ਅਲੱਗ ਫੋਨ ਕਾਲਸ ਕਰਕੇ ਟੈਂਸ਼ਨ ਨੂੰ ਤੁਰੰਤ ਖਤਮ ਕਰਨ ਤੇ ਸੀਜ਼ ਫਾਇਰ ਅਗਰੀ ਕਰਨ ਦੀ ਅਪੀਲ ਕੀਤੀ। ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਟੈਮੀ ਬਰੂਸ ਨੇ ਕਿਹਾ ਕਿ ਸੈਕਟਰੀ ਰੂਬੀਓ ਨੇ ਪ੍ਰੈਜ਼ੀਡੈਂਟ ਟਰੰਪ ਦੀ ਪੀਸ ਲਈ ਕਮਿਟਮੈਂਟ ਤੇ ਇਮੀਡੀਏਟ ਸੀਜ਼ ਫਾਇਰ ਦੀ ਇੰਪੋਰਟੈਂਸ ਨੂੰ ਦਰਸਾਇਆ। US ਫਿਊਚਰ ਡਿਸਕਸ਼ਨਸ ਵਿਚ ਵੀ ਮਦਦ ਦੇਣ ਲਈ ਰੈਡੀ ਹੈ ਤਾਂ ਜੋ ਕੰਬੋਡੀਆ ਥਾਈ ਕਨਫਲਿਕਟ ਪੀਸਫੁਲੀ ਸੋਲਵ ਕੀਤਾ ਜਾ ਸਕੇ। ਸੰਡੇ ਨੂੰ ਥਾਈਲੈਂਡ ਨੇ ਪ੍ਰੈਜ਼ੀਡੈਂਟ ਟਰੰਪ ਦੀ ਸੀਜ਼ ਫਾਇਰ ਅਪੀਲ ਦਾ ਜਵਾਬ ਦਿੱਤਾ। ਥਾਈ ਫੋਰਨ ਮਿਨਿਸਟਰੀ ਨੇ ਕਨਫਰਮ ਕੀਤਾ ਕਿ ਐਕਟਿੰਗ PM ਪੁਮਥਮ ਨੇ ਟਰੰਪ ਨਾਲ ਕਨਵਰਸੇਸ਼ਨ ਵਿਚ ਕਿਹਾ ਕਿ ਥਾਈਲੈਂਡ ਸੀਜ਼ ਫਾਇਰ ਨੂੰ ਪ੍ਰਿੰਸੀਪਲ ਵਿਚ ਸਪੋਰਟ ਕਰਦਾ ਹੈ, ਪਰ ਉਹ ਚਾਹੁੰਦਾ ਹੈ ਕਿ ਕੰਬੋਡੀਆ ਵੱਲੋਂ ਸਿੰਸੀਅਰ ਇੰਟੈਂਸ਼ਨ ਵੀ ਦਿਖਾਈ ਜਾਵੇ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਇਸਰੋ ਤੇ ਨਾਸਾ ਵੱਲੋਂ ਮਿਲ ਕੇ ਬਣਾਇਆ ਗਿਆ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੁਣ 30 ਜੁਲਾਈ ਨੂੰ ਇੰਡੀਆ ਦੀ GSLV F-16 ਰਾਕੇਟ ਦੇ ਜ਼ਰੀਏ ਸਪੇਸ ਚ ਭੇਜਿਆ ਜਾਏਗਾ। ਇਸਰੋ ਚੇਅਰਮੈਨ ਡਾ. V. ਨਾਰਾਇਣਨ ਨੇ ਅੱਜ ਅਨਾਊਂਸ ਕੀਤਾ। ਚੇਨਈ ਇੰਟਰਨੈਸ਼ਨਲ ਏਅਰਪੋਰਟ ਤੇ ਜਰਨਲਿਸਟ ਨਾਲ ਗੱਲ ਕਰਦੇ ਹੋਏ ਡਾ ਨਾਰਾਇਣਨ ਨੇ ਕਿਹਾ ਕਿ ਸੈਟੇਲਾਈਟ 740 ਕਿਲੋਮੀਟਰ ਦੀ ਉਚਾਈ ਤੇ ਆਰਬਿਟ ਚ ਰੱਖਿਆ ਜਾਏਗਾ ਤੇ ਇਸ ਚ ਐਡਵਾਂਸਡ ਰੇਡਾਰ ਇਮੇਜਿੰਗ ਟੈਕਨੋਲੋਜੀ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਡਵਾਂਸਡ ਸੈਟੇਲਾਈਟ 24 ਘੰਟੇ ਬਾਰਿਸ਼ ਤੇ ਬੱਦਲ ਵਾਲੇ ਦਿਨ ਵੀ ਅਰਥ ਦੀ ਕਲੀਅਰ ਇਮੇਜਸ ਕੈਪਚਰ ਕਰ ਸਕਦਾ ਹੈ, ਲੈਂਡਸਲਾਈਡਸ ਡਿਟੈਕਟ ਕਰ ਸਕਦਾ ਹੈ, ਡਿਜ਼ਾਸਟਰ ਮੈਨੇਜਮੈਂਟ ਚ ਮਦਦ ਕਰਨਾ ਤੇ ਕਲਾਈਮੇਟ ਚੇਂਜ ਮੋਨੀਟਰ ਕਰਨਾ। ਇਹ ਸਾਰੀਆਂ ਚੀਜ਼ਾਂ ਸੈਟੇਲਾਈਟ ਕਰੂਸ਼ੀਅਲ ਰੋਲ ਨਿਭਾਏਗੀ। ਇਹ ਸਿਰਫ ਇੰਡੀਆ ਜਾਂ US ਲਈ ਹੀ ਨਹੀਂ ਪਰ ਦੁਨੀਆਂ ਲਈ ਫਾਇਦੇਮੰਦ ਹੋਏਗੀ।
Once again, a very warm welcome to see dekh rahe ho Channel Y and sun rahe ho Radio Y. That was the Y Media Headlines of Part 1. Jald hi saade na jodne ge Group Editor and CEO of Y Media, Yudhveer Jaiswal ji. Updates da silsila, khabran da silsila, analysis da silsila bilkul aapa continue rakh rahe ho. To see dekh rahe ho Channel Y and sun rahe ho Radio Y. Y Media toade layi leke aunde ne 8 platforms. Je tusi kar rahe ho, tusi dekh sakde ho Channel Y and Y Plus 24/7, 24 ghante, 7 din. ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟ ਸਾਊਥ ਏਸ਼ੀਅਨ ਡੇਲੀ ਡਾਟ ਕਾਮ ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਜਿੱਥੇ ਤੁਸੀਂ ਦੋਨੋਂ ਟੀਵੀ ਚੈਨਲਸ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ ਡਾਟ ਕਾਮ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਕੋਈ ਵੀ ਜੇ ਸਪਾਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000। ਜੀ ਬਿਲਕੁਲ, ਅਪਡੇਟਸ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦਿਆਂ ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦ ਜੀ। ਜੀ ਅਰਵਿੰਦ ਜੀ, ਜੀ ਅਰਵਿੰਦ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਥੈਂਕ ਯੂ ਸੋ ਮਚ, ਤਾਨੀਆ ਜੀ, ਬਿਲਕੁਲ ਹੈ ਜੀ। ਪਹਿਲੇ ਸਟਾਰਟਿੰਗ ਦੇ ਇੱਕ ਘੰਟੇ ਦੇ ਵਿੱਚ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਖਾਸ ਕੀ ਉਹ ਪੰਜਾਬ ਤੇ ਇੰਡੀਆ ਦੀਆਂ ਨਿਊਜ਼ ਦੇ ਰਿਲੇਟਡ ਹੁੰਦਾ ਜੀ। ਜਰੂਰ ਹੈ ਜੀ, ਹੁਣ ਸਾਡੇ ਨਾਲ ਕੁਛ ਹੀ ਟਾਈਮ ਦੇ ਵਿੱਚ ਸਾਡੇ ਨਾਲ ਜੁੜਵੀ ਜਸਵਾਲ ਸਾਹਿਬ ਜੁੜ ਰਹੇ ਹਾਂ ਤੇ ਡਿਟੇਲ ਡਿਸਕਸ਼ਨ ਔਨ ਕੈਨੇਡੀਅਨ ਅਫੇਅਰਸ ਤੇ ਇੰਟਰਨੈਸ਼ਨਲ ਅਫੇਅਰਸ ਉੱਤੇ ਗੱਲਬਾਤ ਕੀਤੀ ਜਾਏਗੀ। ਇਕਾਨਮੀ ਦੇ ਵਿੱਚ ਉਹਨਾਂ ਦੀ ਮਹਾਰਤ ਹੈ, ਇਕਾਨਮੀ ਉੱਤੇ ਕਿਆ ਕੁਛ ਚੱਲ ਰਹੀ ਹੈਗੀ ਹੈ, ਕਿਉਂਕਿ ਜਿਹੜੀਆਂ ਰੀਸੈਂਟ ਰਿਪੋਰਟਸ ਇਹ ਆ ਰਹੀਆਂ ਹੈਗੀਆਂ ਕਿ ਕੈਨੇਡਾ ਤਾਂ ਟੈਰਿਫਸ ਦੇ ਨਾਲ ਪਲੈਨਿੰਗ ਕਰ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਕੈਨੇਡਾ ਜਿਹੜਾ ਹੈਗਾ ਪੇਸ਼ ਕਰੇਗਾ, ਕਿਉਂਕਿ ਟੈਰਿਫ ਤਾਂ ਲੱਗਣੇ ਇੱਕ ਤਰ੍ਹਾਂ ਦੀ ਰਿਐਲਿਟੀ ਲੱਗ ਚੁੱਕੀ ਹੈ। ਫਰੀ ਟ੍ਰੇਡ ਬਿਟਵੀਨ ਯੂਐਸਏ ਤੇ ਕੈਨੇਡਾ ਦੇ ਵਿੱਚ ਹਜੇ ਕੁਛ ਕੋਈ ਵੀ ਜਿਹੜਾ ਹੈਗਾ ਸਿਗਨਲ ਨਹੀਂ ਮਿਲ ਰਿਹਾ, ਪਰ ਕੁਛ ਵੀ ਹੋ ਸਕਦਾ ਕਿਉਂਕਿ ਯੂ ਨੈਵਰ ਨੋ ਡੋਨਲਡ ਟਰੰਪ ਕੋ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਫਰੋਮ ਡੇ ਥ੍ਰੀ ਸਟਾਰਸ ਵਟ ਹੀ ਸੇਸ ਇਨ ਦਾ ਇਵਨਿੰਗ ਵਟ ਹੀ ਵਾਂਟਸ ਟੂ ਪ੍ਰੂਵ ਇਟ। ਉਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਉਹ ਖੁਦ ਮੈਨੂੰ ਲੱਗਦਾ ਕਿ ਡੋਨਲਡ ਟਰੰਪ ਸਾਹਿਬ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਆਫਟਰਨੂਨ ਦੇ ਵਿੱਚ ਕੀ ਕਹਿਣਾ ਤੇ ਈਵਨਿੰਗ ਦੇ ਵਿੱਚ ਕੀ ਕਹਿਣਾ ਹੈਗਾ। ਇੰਨਾ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ। ਟੈਰਿਫਸ ਦੀ ਜਿਹੜੀ ਹੈਗੀ ਹੈ ਟੈਰਿਫਸ ਦੇ ਪਲਾਨ ਦੇ ਅਕੋਰਡਿੰਗ ਯੂਐਸਏ ਦੀ ਇਕਾਨਮੀ ਹਜੇ ਤੱਕ ਥਰਾਈਵ ਕਰ ਰਿਹਾ, ਇਹ ਕਦੋਂ ਤੱਕ ਲਾਸਟ ਕਰੇਗਾ? ਕਿਉਂਕਿ ਟੈਰਿਫਸ ਦੇ ਵਿੱਚ ਇਸ ਤਰ੍ਹਾਂ ਦਿਖਾਈ ਦੇ ਰਿਹਾ ਕਿ ਇੱਕ ਪਾਸੇ ਹੀ ਜਿਹੜੀਆਂ ਡੀਲਸ ਜਿਹੜੀਆਂ ਹੈਗੀਆਂ ਯੂਐਸਏ ਜਿਹੜੀਆਂ ਹੈਗੀਆਂ ਕਰੈਕਡਾਊਨ ਕਰਦਾ ਪਿਆ ਹੈਗਾ। ਲੇਕਿਨ ਅਗਰ ਦੇਖਿਆ ਜਾਵੇ ਕੈਨੇਡਾ ਕਿਸ ਤਰ੍ਹਾਂ ਇਸ ਪ੍ਰਸਥਿਤੀਆਂ ਨੂੰ ਮੌਜੂਦਾ ਹਾਲਾਤ ਦੇ ਵਿੱਚ ਕਰੇਗਾ, ਬਿਕੋਜ਼ ਵੀ ਹੈਵ ਟੂ ਡਿਵਰਸੀਫਾਈ ਆਵਰ ਟ੍ਰੇਡ, ਇਸ ਟ੍ਰੇਡ ਨੂੰ ਡਿਵਰਸੀਫਿਕੇਸ਼ਨ ਕਰਨ ਵਾਸਤੇ ਲੱਗਦਾ ਹੈ ਕਿ ਲਗਭਗ ਟਾਈਮ ਲੱਗੇਗਾ। ਉਸ ਟਾਈਮ ਕੰਜ਼ਿਊਮਿੰਗ ਦੇ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਹੈਗਾ, ਇਹ ਗੌਰਮੈਂਟ ਜ਼ਰੂਰ ਐਨਾਲਾਈਜ਼ ਕਰ ਰਹੀ ਹੈਗੀ ਹੈ। ਮੈਂ ਜ਼ਰੂਰ ਜਿਹੜਾ ਹੈਗਾ ਜਿਹੜੀਆਂ ਹੁਣ ਪੋਲੀਟੀਕਲ ਖਬਰਾਂ ਕੰਨੀ ਆਪਾਂ ਜਿਹੜੀ ਹੈਗੀ ਹੈ ਕਰੀਏ ਤਾਂ ਪੀਅਰ ਪੋਲੀਵਰ ਸਾਹਿਬ ਓਪੋਜੀਸ਼ਨ ਲੀਡਰ ਸੀ, ਪਿਛਲੇ ਸਾਲ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹੀ ਵਿਲ ਬੀ ਦਾ ਨੈਕਸਟ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ ਕੈਨੇਡਾ। ਕੈਨੇਡਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਇਨ ਵੇਟਿੰਗ ਦਿਖਾਈ ਦੇ ਰਹੇ ਸੀ ਕਿ ਕੁਛ ਹੀ ਟਾਈਮ ਦੇ ਵਿੱਚ ਇਹ ਪ੍ਰਾਈਮ ਮਿਨਿਸਟਰ ਬਣ ਜੂਗੇ, ਇਹ ਸ਼ਿਓਰ ਸ਼ੋਟ ਸੀ, ਪਰ
ਪਰਿਸਥਿਤੀਆਂ ਇਸ ਤਰ੍ਹਾਂ ਚੇਂਜ ਹੋਈਆਂ ਕਿ ਡੋਨਲਡ ਟਰੰਪ ਦੀ ਇਲੈਕਸ਼ਨ ਤੋਂ ਬਾਅਦ ਪਰਿਸਥਿਤੀਆਂ ਕੈਨੇਡਾ ਦੇ ਪੋਲੀਟੀਕਲ ਸਪੈਕਟ੍ਰਮ ਚ ਇਸ ਤਰ੍ਹਾਂ ਚੇਂਜ ਹੋਈਆਂ ਕਿ ਇੱਕ ਤਰ੍ਹਾਂ ਦਾ ਟਰਨ ਅਰਾਊਂਡ ਹੋ ਗਿਆ। ਮੈਂ ਕਹੂੰਗਾ ਬਿਲਕੁਲ ਓਪੋਜਿਟ ਟਰਨ ਅਰਾਊਂਡ ਹੋ ਗਿਆ, ਤਾਂ ਉਸ ਦੇ ਵਿੱਚ ਲਿਬਰਲ ਪਾਰਟੀ ਜੇਤੂ ਪ੍ਰਾਪਤ ਹੋਈ ਹੈ। ਤੇ ਉਸ ਇਲੈਕਸ਼ਨ ਦੇ ਦੌਰਾਨ ਪੀਅਰ ਪੋਲੀਵਰ ਸਾਹਿਬ ਦੀ ਇਲੈਕਸ਼ਨ ਜਿੱਥੇ ਓਟਵਾ ਤੋਂ ਇਲੈਕਸ਼ਨ ਲੜੇ ਸੀ, ਤਦ ਉਹਨਾਂ ਦੇ ਅੰਗੇਸਟ ਕਾਫੀ ਬੜੇ ਨੰਬਰ ਦੇ ਕੈਂਡੀਡੇਟਸ ਖੜੇ ਕੀਤੇ ਗਏ ਸੀ ਜਾਂ ਹੋਏ ਸੀ, ਇਹ ਜ਼ਰੂਰ ਦੇਖਣਾ ਪੈਣਾ। ਲੇਕਿਨ ਇਸ ਵਾਰੀ ਵੀ ਉਹਨਾਂ ਦੇ ਅਗੇਂਸਟ ਲਗਭਗ 200 ਕੈਂਡੀਡੇਟਸ ਨੇ ਸਾਈਨ ਕੀਤਾ ਜੀ ਪੀਅਰ ਪੋਲੀਵਰ ਸਾਹਿਬ ਦੀ ਬਾਈ ਇਲੈਕਸ਼ਨ, ਇਹ ਡਬਲ ਕੀਤਾ ਜੀ ਜਿਹੜਾ ਪ੍ਰੀਵੀਅਸ ਰਿਕਾਰਡ ਤੋਂ ਡਬਲ ਹੋ ਚੁੱਕਿਆ ਜੀ। 200 ਕੈਂਡੀਡੇਟਸ ਨੇ ਸਾਈਨ ਕੀਤਾ ਜੀ, ਜਿਹੜੀ ਲਾਸਟ ਇਲੈਕਸ਼ਨ ਸੀ ਉਹਦੇ ਵਿੱਚ 91 ਕੈਂਡੀਡੇਟਸ ਇਹਨਾਂ ਦੇ ਅਗੇਂਸਟ ਖੜੇ ਹੋਏ ਸੀ, 91 ਜਿਹੜਾ ਹੈਗਾ ਲਾਸਟ ਬੈਲਟ ਦੇ ਅਗੇਂਸਟ। ਹੁਣ ਲਗਭਗ 200 ਤੋਂ ਜ਼ਿਆਦਾ ਕੈਂਡੀਡੇਟ ਮੋਸਟਲੀ ਐਸੋਸੀਏਟਿਡ ਵਿਦ ਦ ਗਰੁੱਪ ਆਫ ਇਲੈਕਟਰਲ ਰਿਫੋਰਮਸ ਐਂਡ ਐਡਵੋਕੇਟਸ ਜਿਨ੍ਹਾਂ ਨੇ ਸਾਈਨ ਅਪ ਕੀਤਾ ਜੀ ਰਨ ਅਪ ਜਿਹੜੀ ਇਨ ਅਪਕਮਿੰਗ ਜਿਹੜੀ ਫੈਡਰਲ ਬਾਈ ਇਲੈਕਸ਼ਨ ਹੈ ਜਿਹੜੀ ਅਗਲੇ ਮਹੀਨੇ ਹੋਣੀ ਹੈਗੀ ਹੈ। ਪ੍ਰੀਵੀਅਸ ਰਿਕਾਰਡ ਨਾਲੋਂ ਹੁਣ ਡਬਲ ਹੋ ਚੁੱਕਿਆ ਜੀ। ਖਾਸ ਕਿ ਫਾਰਮਰ ਅਲਬਰਟਾ ਦੇ ਮੈਂਬਰ ਆਫ ਪਾਰਲੀਮੈਂਟੇਰੀਅਨ ਡੈਮੀਅਨ ਕੋਰਿਕ ਨੇ ਜਿਹੜੀ ਹੈਗੀ ਆਪਣੀ ਸੀਟ ਨੂੰ ਖਾਲੀ ਕੀਤਾ, ਤੇ ਇਹ ਸੀਟ ਬੈਟਲ ਰਿਵਰ ਕਰੌਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਸਾਹਿਬ ਨੂੰ ਚਾਂਸ ਦਿੱਤਾ ਟੂ ਰੀਜੁਆਇਨ ਦਾ ਹਾਊਸ ਆਫ ਕਾਮਨਸ। ਪੋਲੀਵਰ ਸਾਹਿਬ ਆਪਣੇ ਜਿਹੜੀ ਹੈਗੀ ਹੈ ਲੌਂਗ ਟਾਈਮ ਜਿਹੜੀ ਕਰੋਲਟਨ ਜਿਹੜੀ ਰਾਈਡਿੰਗ ਤੋਂ ਹੈ ਉਹ ਅਪ੍ਰੈਲ ਦੀ ਜਨਰਲ ਇਲੈਕਸ਼ਨ ਦੇ ਵਿੱਚ ਹਾਰ ਚੁੱਕੇ ਸੀ। ਇਹਨੂੰ ਗਰੁੱਪ ਨੂੰ ਮੰਨਿਆ ਜਾ ਰਿਹਾ ਜੀ ਇਹ ਲੌਂਗੈਸਟ ਬੈਲਟ ਕਮੇਟੀ ਜਿਹੜਾ ਜਿਹਨੇ ਓਰਗਨਾਈਜ਼ ਕੀਤਾ ਜੀ ਜਿਹੜਾ ਹੈਗਾ ਕੈਂਡੀਡੇਟਸ ਨੂੰ ਇਸ ਇਲੈਕਸ਼ਨ ਦੇ ਵਿੱਚ ਉਹ ਰਨ ਕਰ ਸਕਣ ਬਾਈ ਇਲੈਕਸ਼ਨ ਦੇ ਵਿੱਚ। ਇਹ ਇੱਕ ਤਰ੍ਹਾਂ ਦੇ ਰੀਸੈਂਟਲੀ ਇਸ ਗਰੁੱਪ ਜਿਹੜੇ ਐਸੋਸੀਏਟ ਹੈ ਕਿ ਇਲੈਕਸ਼ਨ ਦੇ ਵਿੱਚ ਇੱਕ ਰਿਫੋਰਮਸ ਨੂੰ ਪੁਸ਼ ਕਰਨ ਵਾਸਤੇ ਇਹ ਗਰੁੱਪ ਮੰਨਿਆ ਜਾਂਦਾ ਹੈਗਾ। ਖਾਸ ਕਿ ਕਮੇਟੀ ਦੇ ਜਿਹੜੇ ਆਰਗਨਾਈਜ਼ਰ ਹੈ ਉਹ ਜਿਹੜੇ ਹੈਗੇ ਇਲੈਕਸ਼ਨ ਰਿਫੋਰਮਸ ਨੂੰ ਦਿਖਾਉਣਾ ਚਾਹੁੰਦੇ ਕਿ ਇਲੈਕਸ਼ਨ ਰਿਫੋਰਮਸ ਹੋਣੀਆਂ ਚਾਹੀਦੀਆਂ। ਖਾਸ ਕਿ ਪੋਲੀਟੀਕਲ ਪਾਰਟੀ ਉਹਨਾਂ ਦਾ ਮੰਨਣਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਇਸ ਇਲੈਕਸ਼ਨ ਰਿਫੋਰਮਸ ਨੂੰ ਰਿਫੋਰਮ ਕਰਨਾ ਨਹੀਂ ਚਾਹੁੰਦੀਆਂ, ਇਸੇ ਕਰਕੇ ਉਹ ਕਹਿੰਦੇ ਕਿ ਸਾਡੇ ਵੀ ਮਤਲਬ ਅਸੀਂ ਚਾਹੁੰਦੇ ਕਿ ਸਾਡੇ ਰਿਪ੍ਰੈਜੈਂਟੇਟਿਵ ਗੌਰਮੈਂਟ ਦੇ ਵਿੱਚ ਜਿਹੜੇ ਇਲੈਕਟ੍ਰੋਡਸ ਬਣ ਕੇ ਆਣ। ਇਹ ਉਹਨਾਂ ਨੇ ਗੱਲਬਾਤ ਜਿਹੜੀ ਹੈਗੀ ਹੈ ਕੀਤੀ ਹੈਗੀ ਹੈ। ਸੰਡੇ ਤੱਕ ਲਗਭਗ ਸੰਡੇ ਦੀ ਈਵਨਿੰਗ ਤੱਕ 209 ਕੈਂਡੀਡੇਟਸ ਨੇ ਰਜਿਸਟਰਡ ਕੀਤਾ ਜੀ ਜਿਹੜੀ ਬੈਟਲ ਰਿਵਰ ਕਰੌਫੋਰਡ ਜਿਹੜੀ ਐਕਸੀਡ ਕਰ ਰਿਹਾ ਜੀ ਜਿਹੜੀ ਕਮੇਟੀ ਦੇ ਗੋਲ, ਜਿਹੜੇ ਇਹਨਾਂ ਐਸੋਸੀਏਸ਼ਨ ਦਾ ਗੋਲ ਸੀ ਕਿ 200 ਕੈਂਡੀਡੇਟ ਕਰਨਾ, ਲੇਕਿਨ ਹੁਣ 209 ਹੋ ਚੁੱਕੀ ਹੈ ਜਿਹੜਾ ਕਿ ਮੋਰ ਦੈਨ ਡਬਲ ਹੈ ਜਿਹੜਾ ਪ੍ਰੀਵੀਅਸ ਰਿਕਾਰਡ 91 ਜਿਹੜੇ ਔਕਰਡ ਕੀਤਾ ਸੀ ਪਾਸਟ ਈਅਰ ਦੇ ਵਿੱਚ ਜਿਹੜੀ ਇਲੈਕਸ਼ਨ ਲੈ ਸੈਲਟ ਐਮਆਰਟ ਜਿਹੜੀ ਹੈਗੀ ਸੀ ਤੇ ਕਾਲਟਨ ਜਿਹੜੀ ਇਲੈਕਸ਼ਨ ਜਿਹੜੀ ਪੀਅਰ ਪੋਲੀਵਰ ਸਾਹਿਬ ਦੀ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਜਿਹੜਾ ਹੈਗਾ ਨੰਬਰ ਨੂੰ ਸਰਪਾਸ ਕਰ ਚੁੱਕਿਆ ਹੈਗਾ। ਬਹੁਤ ਵੱਡੀ ਲਿਸਟ ਹੁਣ ਜਿਹੜੇ ਵੋਟਰ ਜਾਉਂਗੇ ਤਾਂ ਉਹ ਦੇਖਣ ਨੂੰ ਉਹਨਾਂ ਨੂੰ ਮਿਲੂਗਾ ਇੱਕ ਮੈਸਿਵ ਬੈਲ ਆਊਟ ਜਿਹੜਾ ਬੈਲਟਸ ਜਿਹੜੀਆਂ ਤੁਸੀਂ ਦੇਖੋਗੇ। ਇਹ ਡਿਲੇ ਵੀ ਹੋ ਸਕਦਾ ਵੋਟਿੰਗ ਕਾਊਂਟਿੰਗ ਦੇ ਵਿੱਚ, ਖਾਸ ਕਿ ਕਈ ਵੋਟਸ ਨੂੰ ਕਾਊਂਟ ਕਰਨ ਦੇ ਮੱਦੇਨਜ਼ਰ ਰੱਖਦੇ ਹੋ। ਇਹ ਇਲੈਕਸ਼ਨ ਕਮਿਸ਼ਨ ਆਫ ਕੈਨੇਡਾ ਨੇ ਵੀ ਜਿਹੜੀ ਹੈਗੀ ਗੱਲਬਾਤ ਕੀਤੀ ਹੈਗੀ ਹੈ। ਉਹ ਜਿਹੜੇ ਉਹ ਈਵਨ ਇਲੈਕਸ਼ਨ ਕੈਨੇਡਾ ਇਹ ਵੀ ਫਾਈਨਲਾਈਜ਼ ਕਰ ਰਿਹਾ ਕਿ ਜਿਹੜੀਆਂ ਵੀ ਡਿਸਰਪਸ਼ਨਸ ਆਉਂਗੀਆਂ ਉਹਨਾਂ ਨੂੰ ਘੱਟ ਤੋਂ ਘੱਟ ਜਿਹੜੀ ਦਿੱਕਤ ਖਾਸ ਕਿ ਜਿਹੜੇ ਵੋਟਾਂ ਪਾਉਣ ਆਏ ਉਹਨਾਂ ਨੂੰ ਅਸੀਂ ਕਰੀਏ, ਇਹ ਉੱਤੇ ਜਿਹੜਾ ਹੈਗਾ ਸੰਚਿਤ ਕਰਨਾ ਚਾਹੁੰਦਾ ਹੈਗਾ। ਖਾਸ ਕਿ ਇਲੈਕਸ਼ਨ ਕੈਨੇਡਾ ਨੇ ਵੋਟਿੰਗ ਡੇ ਵਾਸਤੇ ਕਾਫੀ ਕੁਛ ਤਿਆਰੀਆਂ ਕਰ ਲਿੱਤੀਆਂ ਗਈਆਂ ਹੈਗੀਆਂ, ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੀਅਰ ਪੋਲੀਵਰ ਸਾਹਿਬ ਦੇ ਨਾਲ ਇਹ ਸੈਕਿੰਡ ਟਾਈਮ ਇੰਨਾ ਏਡੇ ਵੱਡੇ ਕੈਂਡੀਡੇਟਸ ਐਸੋਸੀਏਟ ਕੀਤੇ ਜਾ ਰਹੇ ਨੇ। ਪੀਅਰ ਪੋਲੀਵਰ ਸਾਹਿਬ ਦੇ ਜਿਹੜੇ ਪ੍ਰਸ਼ੰਸਕ ਹੈਗੇ ਆ ਜਿਹੜੇ ਸਪੋਰਟਰਸ ਹੈਗੇ ਆ, ਖਾਸ ਕਿ ਉਹ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਕਿ ਏਡੇ ਵੱਡੇ ਨੰਬਰਸ ਜਿਹੜੇ ਹੈਗੇ ਆ ਪੀਅਰ ਪੋਲੀਵਰ ਸਾਹਿਬ ਨੂੰ ਦੇ ਅਗੇਂਸਟ ਖੜੇ ਆ, ਇਹ ਸੋਚੀ ਸਮਝੀ ਉਹ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਕਹਿੰਦੇ ਕਿ ਇਹ ਸੋਚੀ ਸਮਝੀ ਜਿਹੜੀ ਹੈ ਰਣਨੀਤੀ ਹੈਗੀ ਹੈ ਕਿ ਪੀਅਰ ਪੋਲੀਵਰ ਸਾਹਿਬ ਜਿਹੜੇ ਹੈਗੇ ਆ ਪਾਰਲੀਮੈਂਟ ਦੇ ਵਿੱਚ ਆ ਨਾ ਸਕਣ, ਟਫ ਕੁਸ਼ਨ ਨਾ ਪੁੱਛ ਸਕਣ। ਖਾਸ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਸਾਹਿਬ ਨੇ ਗੌਰਮੈਂਟ ਜਿਹੜੇ ਹਾਊਸ ਲੀਡਰ ਹੈਗੇ ਸਟੀਫਨ ਮੈਕਨ ਨੂੰ ਲਾਸਟ ਵੀਕ ਉਹਨਾਂ ਨੇ ਕਾਲ ਕੀਤਾ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਚੇਂਜਿਸ ਕਰਨੀਆਂ ਚਾਹੀਦੀਆਂ ਇਲੈਕਸ਼ਨ ਰੂਲ ਦੇ ਵਿਚ, ਖਾਸ ਕਿ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਲੌਂਗ ਬੈਲਟ ਪ੍ਰੋਟੈਸਟ ਨੂੰ ਉਹ ਜਿਹੜਾ ਹੈਗਾ ਰੋਕਿਆ ਜਾ ਸਕਦਾ ਹੈਗਾ। ਸਪੋਕਸਪਰਸਨ ਜਿਹੜੇ ਹਾਊਸ ਆਫ ਲੀਡਰ ਦੇ ਉਹਨਾਂ ਨੇ ਕਿਹਾ ਕਿ ਈਵਨ ਲਿਬਰਲ ਜਿਹੜੇ ਹੈਗੇ ਲਿਬਰਲ ਪਾਰਟੀ ਵੀ ਇਸੀ ਤਰ੍ਹਾਂ ਦੇ ਕੰਸਰਨਸ ਸ਼ੇਅਰ ਕਰਦੀਆਂ ਤੇ ਆਉਣ ਵਾਲੇ ਟਾਈਮ ਦੇ ਵਿਚ ਜਿਹੜੀ ਹੈਗੀਆਂ ਚੀਜ਼ਾਂ ਕਿਆ ਤਬਦੀਲ ਕੀਤੀ ਜਾ ਸਕਦੀ ਹੈਗੀ ਆ, ਇਹਦੇ ਤੇ ਜ਼ਰੂਰ ਜਿਹੜੇ ਹੈਗੇ ਆ ਗੱਲਬਾਤ ਆਪਾਂ ਜਾਰੀ ਰੱਖਾਂਗੇ। ਮੈਂ ਅਗਲੀ ਖਬਰ ਹੈਗੀ ਆ, ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ USA ਦੀ ਇਕਾਨਮੀ। USA ਦੀ ਇਕਾਨਮੀ ਇਸ ਟਾਈਮ ਥਰਾਈਵ ਕਰ ਰਹੀ ਹੈ, ਇਸ ਟਾਈਮ ਥੋੜੀ ਬਹੁਤੀ ਬੁਲੰਦੀ ਦੇ ਵਿਚ ਹੈਗੀ ਆ। ਟੈਰਿਫ ਦੀ ਪੋਜੀਸ਼ਨ ਜਦ ਖਤਮ ਹੋਗੀ ਤਾਂ USA ਦੀ ਇਕਾਨਮੀ ਕਿਸ ਤਰ੍ਹਾਂ ਦੀ ਹੋਗੀ? ਰੀਸੈਂਟ ਜਿਹੜੀਆਂ ਤਬਦੀਲੀਆਂ ਆਈਆਂ ਹੈਗੀਆਂ ਉਹ ਇਨ ਫੇਵਰ ਕਰ ਰਿਹਾ USA ਦੀ ਇਕਾਨਮੀ ਦੇ, ਪਰ ਕਈ ਜਿਹੜੇ ਜਾਣਕਾਰ ਹੈਗੇ ਆ ਇਕਾਨਮੀ ਦੇ ਉਹ ਕਹਿ ਰਹੇ ਕਿ ਇਹ ਲੌਂਗ ਟਰਮ ਦੇ ਵਿਚ USA ਨੂੰ ਇਨ੍ਹਾਂ ਚੀਜ਼ਾਂ ਦਾ ਨੁਕਸਾਨ ਹੋਊਗਾ। ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਦਾ ਬਾਇਲੇਟਰਲ ਜਿਹੜਾ ਹੈਗਾ ਗਲੋਬਲ ਟ੍ਰੇਡ ਨੂੰ ਛੱਡ ਕੇ ਬਾਇਲੇਟਰਲ ਟ੍ਰੇਡ ਤੇ USA ਆ ਚੁੱਕਿਆ ਹੈਗਾ। ਬਾਇਲੇਟਰਲ ਦੇ ਨਾਲ ਹੈਲਪ ਤਾਂ ਜ਼ਰੂਰ ਹੋਊਗੀ, ਲੇਕਿਨ ਉਹ ਸ਼ਾਰਟ ਟਰਮ ਦੇ ਵਿੱਚ ਹੈਲਪ ਹੋਊਗੀ, ਲੇਕਿਨ ਲੌਂਗ ਟਰਮ ਦੇ ਵਿੱਚ ਜਦੋਂ ਪਰਿਸਥਿਤੀਆਂ ਜਿਹੜੀਆਂ ਤੁਹਾਡੇ ਕੰਪੀਟੀਟਰ ਦੀਆਂ ਠੀਕ ਹੋਣਗੀਆਂ, ਉਹ ਜਦੋਂ ਉਹਨਾਂ ਦੀ ਸਪਲਾਈ ਚੇਨ ਮੇਨਟੇਨ ਹੋ ਜੂਗੀਆਂ, ਫਿਰ ਉਸ ਤੋਂ ਬਾਅਦ ਤੁਹਾਡੇ ਟ੍ਰੇਡ ਦੇ ਵਿਚ ਇੰਪੈਕਟ ਪੈਣ ਵਾਲਾ ਹੈਗਾ। ਇਹ ਉਹਨਾਂ ਨੇ ਜਿਹੜੀ ਹੈਗੀ ਕਈ ਐਕਸਪਰਟਸ ਨੇ ਗੱਲਬਾਤ ਕੀਤੀ ਹੈਗੀ ਹੈ। ਖਾਸ ਕਿ ਕੈਨੇਡਾ ਦੀ ਇਕਾਨਮੀ ਦੇਖੀਏ ਤਾਂ ਸਰਪ੍ਰਾਈਜ਼ਿੰਗਲੀ ਕਈ ਇਕਾਨਮਿਸਟ ਮੰਨਦੇ ਆ ਕਿ ਆਪਣੀ ਸਮਰਥਤਾ ਦਿਖਾ ਰਹੀ ਹੈ। ਜੋ ਆਂਕੜੇ ਦਿਖਾਈ ਦੇ ਰਹੇ ਹੈਗੇ, ਜਿੰਨੇ ਆਂਕੜਿਆਂ ਦੇ ਟੈਰਿਫ ਦੇ ਰਿਲੇਟਡ ਜਿੰਨਾ ਵੀ ਕੁਸ਼ਨ ਕੀਤੇ ਜਾ ਰਹੇ ਸੀ, ਉਹਦੇ ਵਿਪਰੀਤ ਜਿਹੜੀ ਹੈਗੀ ਹੈ ਕੈਨੇਡਾ ਦੀ ਇਕਾਨਮੀ ਬਿਲਕੁਲ ਇਹਨਾਂ ਚੈਲੇਂਜਿਸ ਨੂੰ ਫੇਸ ਕਰਦੀ ਪਈ ਹੈਗੀ ਹੈ। ਸਟਰੋਂਗ ਦਿਖਾਈ ਦੇ ਰਹੀ ਹੈ ਫੋਰ ਦਾ ਟਾਈਮਿੰਗ, ਪਰ ਜਦੋਂ ਟੈਰਿਫ ਦਾ ਮੇਨ ਜਿਹੜੀ ਰੀਅਲ ਪੋਜੀਸ਼ਨ ਆਏਗੀ, ਫਿਰ ਉਸ ਤਰਫ ਕਿਸ ਤਰਫ ਜਾ ਸਕਦੀ ਹੈਗੀ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿਚ ਇਕਾਨਮੀ ਦੇ ਵਿਚ ਖਾਸ ਕਿ ਪ੍ਰੋਡਕਸ਼ਨ ਲੈਵਲ ਦੇ ਵਿਚ, ਈਵਨ ਤੁਸੀਂ ਸਰਵਿਸ ਸੈਕਟਰ ਤੋਂ ਲੈ ਕੇ ਕਈ ਜਿਹੜੀ ਕੈਰੀਅਰ ਫਾਰਵਰਡ ਦੀਆਂ ਇੰਡਸਟਰੀਜ਼ ਹੈ ਉਹਨਾਂ ਦੇ ਵਿਚ ਜਿਹੜਾ ਹੈਗਾ ਸਟਾਕਸ ਖਾਸ ਕਿ ਆਪਣੀ ਕਮੋਡਿਟੀਜ਼ ਨੂੰ ਜਲਦੀ ਤੋਂ ਜਲਦੀ ਟ੍ਰਾਂਸਫਰ ਕੀਤੀ ਜਾਵੇ। ਜਿਵੇਂ ਸਪੋਜ਼ ਕਰੋ ਕੋਈ ਵੀ ਪ੍ਰੋਡਕਸ਼ਨ ਚੱਲ ਰਹੀ ਹੈ, ਉਹ ਬਿਫੋਰ ਟੈਰਿਫ ਦੇ ਆਰ ਔਨ ਏ ਡਿਸਕਾਊਂਟਿੰਗ ਪ੍ਰਾਈਸ, ਦੈਟ ਇਜ ਦਾ ਸੇਮ ਰੀਜ਼ਨ ਤੁਸੀਂ ਇਹ ਲਾ ਕੇ ਚੱਲੂਗੇ, ਐਜ਼ ਕੰਪੈਰੀਜ਼ਨ ਤੁਸੀਂ ਲਾ ਕੇ ਚੱਲੂਗੇ। ਜਦ ਸਾਡੇ ਕੋਲ ਟੈਕਸ ਹੋਲੀਡੇ ਹੁੰਦੀ ਹੈ, ਟੈਕਸ ਹੋਲੀਡੇ ਲੱਗਣ ਤੋਂ ਪਹਿਲਾਂ ਜਿੰਨਾ ਸਮਾਨ ਲੋਕੀ ਆਪਣੇ ਡਿਸਕਾਊਂਟਿੰਗ ਪ੍ਰਾਈਸ ਤੇ ਖਰੀਦ ਲੈਣ, ਉਹਦੇ ਕਰਕੇ ਜਿੰਨੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਪਈਆਂ ਹੈਗੀਆਂ, ਉਹਦੇ ਨਾਲ ਇਕਾਨਮੀ ਬੂਸਟ ਅਪ ਹੁੰਦੀ ਹੈਗੀ ਆ, ਵਰਕਿੰਗ ਆਵਰਸ ਉਹਦੇ ਨਾਲ ਵੱਧ ਰਹੇ ਹੈਗੇ ਲੋਕਾਂ ਦੇ। ਲੇਕਿਨ ਜਦ ਰੀਅਲ ਪੋਜੀਸ਼ਨ ਆਏਗਾ ਇਹਦਾ ਕਲੋਜ਼ ਆ ਸਕਦਾ ਹੈਗਾ। ਇਹ ਕਈ ਐਕਸਪਰਟਸ ਜਿਹੜੀ ਹੈਗੀ ਆ ਗੱਲਬਾਤ ਕਰਦੀ ਹੈਗੀ ਆ। ਕੈਨੇਡਾ ਦੀ ਇਕਾਨਮੀ ਨੇ ਸਰਪ੍ਰਾਈਜ਼ ਰੈਸੀਲੀਅੰਸ ਦਿਖਾਇਆ ਹੈਗਾ ਤੇ ਈਵਨ ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਹੈਗੀ ਆ ਪਿਕ ਅਪ ਹੋਈ ਹੈ ਲਾਸਟ ਮੰਥ ਦੇ ਵਿਚ, ਤੇ ਇੰਪਲੋਇਮੈਂਟ ਵੀ ਡਿਕਲਾਈਨ ਹੋਈ ਹੈ ਜੋ ਆਂਕੜਿਆਂ ਦੇ ਮੱਦੇਨਜ਼ਰ ਰੱਖਦੇ ਹੋਏ। ਖਾਸ ਕਿ ਕਈ ਇਕਾਨਮਿਸਟ ਇਹ ਮੰਨਦੇ ਆ ਕਿ ਟੈਰਿਫ ਦਾ ਇੰਪੈਕਟ ਨੂੰ ਓਵਰ ਐਸਟੀਮੇਟ ਦਿਖਾਇਆ ਗਿਆ ਕਿਹਾ ਸੀ, ਤੇ ਜਿਹੜੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਆਉਣ ਵਾਲੇ ਟਾਈਮ ਦੇ ਵਿਚ ਕਾਫੀ ਕੁਛ ਨੁਕਸਾਨ ਹੋ ਸਕਦਾ। ਪਰ ਦੋਨੋ ਕੰਟਰੀਜ਼ ਦੀਆਂ ਇਕਾਨਮੀਜ਼ ਨੇ ਖਾਸ ਕਿ USA ਤੇ ਕੈਨੇਡਾ ਨੇ ਦੋਨਾਂ ਨੇ ਮਤਲਬ ਇੱਕ ਰੈਜ਼ੀਲੀਅੰਸ ਦਿਖਾਇਆ ਹੈਗਾ ਤੇ ਰਿਜ਼ਿਲੈਂਸ ਦਿਖਾਇਆ ਤੇ ਆਪਣਾ ਜਿਹੜਾ ਹੈਗਾ ਇਹਦੇ ਅਕੋਰਡਿੰਗ ਜਿਹੜੀ ਦਿਖਾਇਆ ਜਿਹੜਾ ਦਿਖਾਇਆ ਦੇ ਰਿਹਾ ਹੈਗਾ। ਖਾਸ ਕਿ BMO ਦੇ ਚੀਫ ਇਕਾਨਮਿਸਟ ਡਗਲਸ ਪੋਟਰ ਨੇ ਕਿਹਾ ਕਿ ਟੂ ਫੈਕਟਰਸ ਜਿਹੜੀਆਂ ਡਰਾਈਵ ਕਰ ਰਹੀਆਂ ਰੀਸੈਂਟ USA ਰੈਜ਼ੀਲੀਅੰਸ ਜਿਹੜੀਆਂ ਹੈਗੀਆਂ ਜਿਹੜੀਆਂ ਸਾਡੀਆਂ ਖੁਦ ਦੀਆਂ ਜਿਹੜੀਆਂ ਹੈਗੀਆਂ ਖਾਸ ਕੇ ਤੁਸੀਂ ਦੂਸਰੇ ਕੰਟਰੀਆਂ ਦੇ ਤੁਸੀਂ ਲਾ ਕੇ ਚੱਲੋਗੇ, ਇਹ ਜਦੋਂ ਦਾ ਟ੍ਰੇਡ ਟੈਰਿਫ ਵਾਰ ਆਇਆ, ਕੋਈ ਵੀ ਕੰਟਰੀ ਰਿਟੇਲੀਏਸ਼ਨ ਅਗੇਂਸਟ USA ਨਹੀਂ ਕਰ ਰਹੀ ਹੈਗੀ, ਦੇਅਰ ਓਨ ਐਕਸਪੋਰਟਸ ਆਰ ਨਾਟ ਫੇਸਿੰਗ ਮਚ ਪ੍ਰੈਸ਼ਰ, ਤੇ ਇਸੇ ਕਰਕੇ ਓਨ ਦਾ ਫਲਿਪ ਸਾਈਡ USA ਕੰਜ਼ਿਊਮਰ ਹੈਜ਼ ਬੀਨ ਪ੍ਰੀਟੀ ਹੈਵਲੀ ਸ਼ੈਲਟਰਡ ਸੋ ਫਾਰ ਫਰੋਮ ਦਿਸ। ਇਹਦਾ ਮਤਲਬ, ਕਹਿਣ ਦਾ ਮਤਲਬ ਇਹ ਹੈ ਕਿ ਖਾਸ ਕੀ ਜਿਹੜੀਆਂ USA ਦੀ ਇਕੋਨਮੀ ਕਿਉਂ ਰੈਜ਼ਿਲੀਅੰਸ ਦਿਖਾ ਰਹੀ ਹੈ, ਕਿਉਂਕਿ ਟ੍ਰੇਡ ਟੈਰਿਫ ਦੇ ਹੋਣ ਦੇ ਬਾਵਜੂਦ ਵੀ ਕਈ ਕੰਟਰੀਜ਼ ਦੁਨੀਆ ਭਰ ਦੀਆਂ ਜਿਹੜੀਆਂ ਮੇਨ ਸਪਲਾਇਰਸ ਆ, ਉਹ ਵੇਟ ਐਂਡ ਵਾਚ ਕਰਦੀਆਂ ਪਈਆਂ ਹੈਗੀਆਂ, ਉਹ ਕਾਊਂਟਰ ਟੈਰਿਫ ਨਹੀਂ ਲਗਾ ਰਹੀਆਂ ਹੈਗੀਆਂ ਡੋਨਲਡ ਟਰੰਪ ਸਾਹਿਬ ਦੇ। ਇਸੇ ਕਰਕੇ ਕੈਨੇਡੀਅਨ ਜਿਹੜਾ ਕੰਜ਼ਿਊਮਰ ਹੈਗਾ ਉਹ ਹੈਵਲੀ ਸ਼ੈਲਟਰਡ ਕੀਤਾ ਗਿਆ ਹੈਗਾ ਇਹਨਾਂ ਟ੍ਰੇਡ ਵਾਰਸ ਦੇ ਅਕੋਰਡਿੰਗ, ਇਹਨਾਂ ਕਰਕੇ ਉੱਥੇ ਦੀ ਇਕੋਨਮੀ ਬੂਸਟ ਅਪ ਹੁੰਦੀ ਪਈ ਹੈਗੀ ਹੈ। ਇਹ BMO ਦੇ ਚੀਫ ਇਕੋਨਮਿਸਟ ਡੁਗਲਸ ਪੋਰਟਲੋ ਸਾਹਿਬ ਨੇ ਕਿਹਾ ਹੈਗਾ, ਅਮੈਰੀਕਨ ਜਿਹੜੇ ਹੈਗੇ ਆ ਬਿਜ਼ਨਸ, ਮਤਲਬ ਉੱਥੇ ਅਮੈਰੀਕਨ ਬਿਜ਼ਨਸ ਉੱਤੇ ਟੈਰਿਫ ਹਜੇ ਨਹੀਂ ਲੱਗ ਰਿਹਾ ਹੈਗਾ, ਤੇ ਉਹ ਆਪਣਾ ਕੋਸਟ ਟੈਰਿਫ ਤੇ ਨਹੀਂ ਪਹੁੰਚਾ ਰਹੇ, ਇਹਦੇ ਕਰਕੇ ਕੰਜ਼ਿਊਮਰ ਫਾਇਦੇ ਦੇ ਵਿੱਚ ਹੈਗਾ ਉੱਥੇ। ਜਨਰਲ ਮੋਟਰ ਦਾ ਐਗਜ਼ਾਮਪਲ ਦਿੱਤਾ ਜਾਵੇ, ਉਹਨਾਂ ਨੇ ਰਿਲੀਜ਼ ਕੀਤੀ ਹੈ ਅਰਨਿੰਗ ਲਾਸਟ ਵੀਕ, ਤੇ ਟਰੰਪ ਦੀ ਟੈਰਿਫ